जगत गुरु श्री गुरु रामदास साहिब जी महाराज। सोई रामदास गुर बल भण, मिल संगत धन धन करहो, जिह सतगुरु लग प्रभ पाईऐ सो सतगुरु सिमरो नरहो। जगत गुरु श्री गुरु रामदास साहिब इक अरदास पाट कीरत की, गुर रामदास रखो सरणाई। जगत गुरु गुरु रामदास साहिब जी दा ध्यान अपनियां सिमरतियां च बसाउंदिआं हाजरी लवाउंदिआं समूह माई भाई आखो जी सतनाम
श्री वाहिगुरु साहिब जी।
सतनाम
श्री वाहिगुरु साहिब जी। दोहरा कितक दिवस जब टिग रही, सोडी कुल सिर मोर।
सोडियां दी कुल दे सिर मोर सतगुरु गुरु रामदास साहिब। जदों गोइंदवाल साहब आए ना महाराज जी दे दर्शन करन वास्ते श्री अमृतसर साहब तों, तां कुछ दिन सतगुरु जी दे दर्शन करन वास्ते महाराज जी दे पास ही रहे।
करियो हुकम श्री गुर अमर, करो कार अब और।
जदों कुछ दिन दर्शन करदिआं बीत गए तां गुरु अमरदास साहब जी ने एक दिन हुक्म कीता गुरु रामदास साहब जी ने, कहण लगे पुरखा हुण एक कार्ज होर करो जाके। हांजी।
चौपाई गमनो लियो सुध ग्राम बसायो।
जाओ जेड़ा नगर वसाया है आप जी ने गुरु का चक, उस नगर दी सुध सार लवो भी किन्ने क मकान बन गए ने उत्थे, किन्नी क उसारी हुई है, किन्नी क कार सेवा चल रही है, वो जाके उत्थे खबर लवो। क्योंकि खालसा जी ये गुरगद्दी प्राप्त करने तो पहला गुरु रामदास साहब जी ने नगर वसाया अमृतसर साहब, पहला ही उहदी नींह जिहड़ी है वह गुरगद्दी प्राप्त करने तो पहला रखी है। संबत बेकरमी सन 1621 नूं। तो महाराज सच्चे पातशाह गुरु अमरदास साहब कहण लगे पुरखा जाओ अमृतसर साहब जे जिहड़ा नगर तुसी वसाया है गुरु का चक, ਉਹ ਜਾ ਕੇ ਵੇਖੋ ਸੁਧ ਲਵੋ ਕਿ ਕਿੰਨਾ ਕੁ ਨਗਰ ਵਸਿਆ ਹੈ, ਕਿੰਨੇ ਕੁ ਮਕਾਨ ਬਣੇ ਨੇ, ਕਿੰਨੀ ਕੁ ਉਸਾਰੀ ਹੋਈ ਹੈ।
ਜੋ ਨਿਜ ਬਸਬੇ ਸਦਨ ਚਿਨਾਯੋ।
ਆਪਣੇ ਰਹਿਣ ਵਾਸਤੇ ਜਿਹੜੇ ਉੱਥੇ ਤੁਸੀਂ ਮਕਾਨ ਬਣਾ ਰਹੇ ਹੋ, ਗੁਰੂ ਕੇ ਮਹਿਲ ਬਣਾ ਰਹੇ ਹੋ।
ਜੈ ਪੂਰਬ ਤੁਮ ਸਰ ਖਨਵਾਯੋ।
ਉਹ ਜਾ ਕੇ ਵੇਖੋ ਵੀ ਤੁਹਾਡੇ ਮਹਿਲ ਕਿੰਨੇ ਕੁ ਉਸਰ ਗਏ ਨੇ, ਕਿੰਨੇ ਕੁ ਬਣ ਗਏ ਨੇ, ਛੱਤ ਪੈ ਗਈ ਕਿ ਨਹੀਂ ਪਈ। ਫਿਰ ਜਿਹੜਾ ਸਰੋਵਰ ਤੁਸੀਂ ਲਾ ਕੇ ਆਏ ਹੋ ਪਹਿਲਾਂ, ਯਾਨੀ ਕਿ ਸੰਤੋਖ ਸਰ ਸਾਹਿਬ, ਉਹ ਸਰੋਵਰ ਦੀ ਖੁਦਾਈ ਕਿੰਨੀ ਕੁ ਹੋ ਗਈ ਹੋਵੇਗੀ, ਉਹ ਵੀ ਜਾ ਕੇ ਵੇਖੋ।
ਚਾਰ ਕੋਨ ਕੋ ਬਿਉਂਤ ਬਣਾਇਓ।
ਉਹ ਚਾਰ ਕੋਣਾ ਦੀ ਬਿਉਂਤ ਬਣਾਉਣੀ ਆ ਤੁਸੀਂ ਸਰੋਵਰ ਦੀ, ਚਾਰ ਕੋਨੇ ਉਹਦੇ ਤਿਆਰ ਕਰਨੇ ਹਨ।
ਸਰ ਸੰਤੋਖ ਨਾਮ ਤਿਸ ਰਾਖੋ।
ਔਰ ਉਸ ਸਰੋਵਰ ਦਾ ਨਾਮ ਤੁਸੀਂ ਸੰਤੋਖ ਸਰ ਰੱਖਣਾ। ਇਹ ਵੀ ਬਚਨ ਗੁਰੂ ਅਮਰਦਾਸ ਸਾਹਿਬ ਨੇ ਕਹੇ ਕਿ ਪੁਰਖਾ ਜਿਹੜਾ ਉਹ ਸਰੋਵਰ ਤੁਸੀਂ ਉੱਥੇ ਲਾਇਆ ਨਾ ਟਾਹਲੀ ਦੇ ਨੇੜੇ, ਉਸ ਸਰੋਵਰ ਦੇ ਚਾਰ ਕੋਨੇ ਤਿਆਰ ਕਰਕੇ ਉਸ ਸਰੋਵਰ ਦਾ ਨਾਮ ਤੁਸੀਂ ਸੰਤੋਖ ਸਰ ਸਾਹਿਬ ਰੱਖਣਾ ਹੈ।
ਅਬ ਤਿਸ ਕਰ ਬੀ ਨੇ ਅਬਿਲਾਖੋ।
ਜਿੰਨਾ ਕੁ ਬਣ ਗਿਆ ਹੁਣ ਉਹਨੂੰ ਓਨਾ ਕੀ ਰਹਿਣ ਦਿਓ। ਇਹ ਵੀ ਹੁਕਮ ਕੀਤਾ ਕਿ ਸਾਰਾ ਸਰੋਵਰ ਤਿਆਰ ਕਰਨ ਤੇ ਤਾਂ ਫਿਰ ਇੱਕੋ ਸਰੋਵਰ ਤੇ ਸਮਾਂ ਲੱਗੇਗਾ, ਤੁਸੀਂ ਹਾਲੇ ਇੱਕ ਸਰੋਵਰ ਹੋਰ ਲਾਉਣਾ। ਇਸ ਕਰਕੇ ਜਿਹੜਾ ਉਹ ਸਰੋਵਰ ਜਿੰਨਾ ਕੁ ਬਣ ਗਿਆ, ਜਿੰਨੀ ਕੁ ਉਹਦੀ ਖੁਦਾਈ ਹੋ ਗਈ ਹੈ, ਉਹਨੂੰ ਓਨਾ ਕੀ ਰੱਖ ਲਓ।
ਇਸ ਤੇ ਉਰੇ ਨਮਰ ਥਲ ਜਹਾਂ।
ਸੰਤੋਖ ਸਰ ਸਾਹਿਬ ਤੋਂ ਉਰਲੇ ਪਾਸੇ ਨਿਸ਼ਾਨੀ ਦੱਸੀ, ਜਾਨੀ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਵਾਲੀ ਜਗ੍ਹਾ, ਇਹ ਨੀਵਾਂ ਥਾਂ ਸੀ। ਮਹਾਰਾਜ ਜੀ ਕਹਿੰਦੇ ਉਹ ਜਿਹੜਾ ਨੀਵਾਂ ਥਾਂ ਹੈ ਨਾ ਉੱਥੇ ਨਿਵਾਣ ਵਾਲੇ ਪਾਸੇ,
ਦੂਸਰ ਤਾਲ ਖਨਾਵੋ ਤਹਾਂ।
ਉੱਥੇ ਜਾ ਕੇ ਤੁਸੀਂ ਦੂਸਰੇ ਸਰੋਵਰ ਨੂੰ ਟੱਕ ਲਾ ਕੇ ਦੂਸਰਾ ਸਰੋਵਰ ਬਣਾਓ। ਇਹ ਜਿੰਨਾ ਬਣ ਗਿਆ ਇਹਨੂੰ ਇੰਨਾ ਰਹਿਣ ਦਿਓ, ਬਾਕੀ ਸੇਵਾ ਇਹਦੀ ਤੁਹਾਡੀ ਸੰਤਾਨ ਕਰਾਵੇਗੀ। ਤੇ ਤੁਸੀਂ ਦੂਸਰਾ ਸਰੋਵਰ ਜਿਹੜਾ ਹੈ ਉਹ ਸੰਤੋਖ ਸਰ ਤੋਂ ਉਰਲੇ ਪਾਸੇ ਜਿੱਥੇ ਨਿਵਾਣ ਹੈ, ਜਲ ਥੋੜਾ ਖੜਾ ਮਿਲੇਗਾ ਤੁਹਾਨੂੰ, ਉੱਥੇ ਤੁਸੀਂ ਸਰੋਵਰ ਲਾਵੋ ਔਰ ਉਸ ਸਰੋਵਰ ਦੀ ਸਥਾਪਨਾ ਕਰੋ।
ਸ੍ਰੀ ਅੰਮ੍ਰਿਤਸਰ ਨਾਮ ਤਰੀਜੇ।
ਜਿਹੜਾ ਦੂਸਰਾ ਸਰੋਵਰ ਤੁਸੀਂ ਉੱਥੇ ਲਾਉਣਾ ਉਸ ਸਰੋਵਰ ਦਾ ਨਾਮ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰੱਖਣਾ। ਸਰੋਵਰ ਤੋਂ ਹੀ ਬਾਅਦ ਵਿੱਚ ਨਾਮ ਸ਼ਹਿਰ ਦਾ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ, ਨਹੀਂ ਤਾਂ ਪਹਿਲਾਂ ਨਾਮ ਗੁਰੂ ਕਾ ਚੱਕ ਸੀ, ਫਿਰ ਰਾਮਦਾਸਪੁਰਾ ਵੀ ਕਹਿਣ ਲੱਗ ਪਏ, ਗੁਰੂ ਰਾਮਦਾਸ ਸਾਹਿਬ ਦਾ ਨਗਰ ਹੈ। ਤੋ ਅੰਮ੍ਰਿਤਸਰ ਸਰੋਵਰ ਤੋਂ ਫਿਰ ਇਸ ਨਗਰ ਦਾ ਨਾਮ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਸਿੱਧ ਹੋ ਗਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਰਾਮਦਾਸ ਜੀ ਕਿ ਜਿਹੜਾ ਇਹ ਦੂਸਰਾ ਸਰੋਵਰ ਤੁਸੀਂ ਉੱਥੇ ਜਾ ਕੇ ਲਾਉਣਾ ਹੈ, ਜਿਹਦੀ ਸੇਵਾ ਆਰੰਭ ਕਰਨੀ ਹੈ, ਉਹਦਾ ਨਾਮ ਸ੍ਰੀ ਅੰਮ੍ਰਿਤਸਰ ਰੱਖਣਾ ਹੈ। ਖਾਲਸਾ ਜੀ, ਅੰਮ੍ਰਿਤਸਰ ਦਾ ਮਤਲਬ ਹੈ ਜਿਹਦੇ ਚ ਅੰਮ੍ਰਿਤ ਭਰਿਆ ਹੋਵੇ। ਅਬਦਾਲੀ ਨੂੰ ਉਹਦੇ ਸੈਨਾਪਤੀ ਨਾਲ ਦੇ ਦੱਸਦੇ ਨੇ ਨਾਦਰ ਨੂੰ, ਉਹ ਕਹਿੰਦਾ ਵੀ ਇਹ ਕਿਹੜੀ ਮਿੱਟੀ ਦੇ ਬਣੇ ਨੇ, ਜਿੰਨਾ ਇਹਨਾਂ ਨੂੰ ਮਾਰਦੇ ਆ ਫੇਰ ਇਹ ਖੜੇ ਹੋ ਜਾਂਦੇ ਨੇ ਲੜਨ ਵਾਸਤੇ। ਤਾਂ ਉਹਨਾਂ ਆਖਿਆ ਮੁਰਸ਼ਦ ਇਨ ਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਕਹਿਣ ਲੱਗੇ ਨਾਦਰ, ਇਹਨਾਂ ਦਾ ਜਿਹੜਾ ਮੁਰਸ਼ਦ ਹੋਇਆ ਨਾ ਗੁਰੂ, ਉਹ ਬੜਾ ਬਲੀ ਪੁਰਖ ਹੋਇਆ, ਉਹਨੇ ਇਹਨਾਂ ਨੂੰ ਅੰਮ੍ਰਿਤਸਰ ਨਾਮ ਦਾ ਆਬੇ ਹਯਾਤ, ਕਹਿੰਦੇ ਅੰਮ੍ਰਿਤ ਦਾ ਤਾਲ ਦਿੱਤਾ। ਇਹ ਮੁਰਦੇ ਵੀ ਜਾ ਕੇ ਉਹਦੇ ਚ ਇਸ਼ਨਾਨ ਕਰਦੇ ਨੇ ਤੇ ਜਿਉਂਦੇ ਹੋ ਕੇ ਮੁੜ ਕੇ ਫੇਰ ਲੜਨ ਲੱਗ ਪੈਂਦੇ।
ਸਤਿ ਸ੍ਰੀ ਅਕਾਲ।
ਉਹ ਗੁਰੂ ਸਾਹਿਬ ਜੀ ਨੇ ਆਖਿਆ ਇਹਦਾ ਨਾਮ ਅੰਮ੍ਰਿਤਸਰ ਰੱਖਣਾ ਤੁਸੀਂ, ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਫੁਰਮਾਇਆ।
ਜਾਏ ਕਿਤਕ ਖਨਵਾਵਨ ਕੀਜੇ।
ਆ ਸਾਰਾ ਤਾਂ ਇਹ ਵੀ ਨੀ ਤੁਹਾਡੇ ਕੋਲੋਂ ਸੇਵਾ ਹੋਣੀ, ਵੱਡਾ ਸਰੋਵਰ ਹੋਵੇਗਾ, ਪਰ ਤੁਸੀਂ ਸ਼ੁਰੂਆਤ ਕਰ ਦਿਓ, ਬਾਅਦ ਵਿੱਚ ਤੁਹਾਡੀ ਸੰਤਾਨ ਸੇਵਾ ਕਰੇਗੀ, ਤੇ ਜਿੰਨਾ ਖੁਦਵਾਇਆ ਜਾਏ ਜਿੰਨੀ ਸੇਵਾ ਹੋ ਸਕੇ ਉਹ ਜਾ ਕੇ ਕਰੋ।
ਸਮੋ ਪਾਏ ਪਾਕੋ ਹੋਏ ਸਾਰੋ।
ਹਾਲੇ ਤਾਂ ਤੁਸੀਂ ਕੱਚਾ ਤਾਲ ਹੀ ਲਵਾਓ ਤੇ ਜਦੋਂ ਸਮਾਂ ਆਵੇਗਾ ਤੇ ਪੱਕਾ ਹੋ ਜਾਏਗਾ। ਪੱਕਿਆਂ ਕਰਾਉਣ ਦੀ ਸੇਵਾ ਸਰੋਵਰ ਦੀ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ। ਤੋ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਹੁਣ ਜਾ ਕੇ ਤੁਸੀਂ ਅੰਮ੍ਰਿਤਸਰ ਸਰੋਵਰ ਲਾਓ, ਉਹਦੀ ਕਾਰ ਸੇਵਾ ਸ਼ੁਰੂ ਕਰੋ, ਜਿੰਨੀ ਖੁਦਾਈ ਹੋਵੇ ਕੱਚਾ ਸਰੋਵਰ ਬਣਾ ਦਿਓ, ਪੱਕਾ ਬਾਅਦ ਵਿੱਚ ਬਣੇਗਾ।
ਪ੍ਰਥਮ ਜਾਏ ਉਦਮ ਤੁਮ ਤਾਰੋ।
ਤੁਸੀਂ ਜਾ ਕਰਕੇ ਪਹਿਲਾਂ ਉਦਮ ਕਰੋ, ਯਾਨੀ ਕਿ ਅੰਮ੍ਰਿਤਸਰ ਸਰੋਵਰ ਲਾਉਣ ਵਾਸਤੇ ਉਦਮ ਕਰੋ।
ਸੁਣ ਸ਼੍ਰੀ ਰਾਮਦਾਸ ਤੇ ਗਏ।
ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੁਣ ਕੇ ਸੋਢੀਆਂ ਦੀ ਕੁੱਲ ਦੇ ਭੂਸ਼ਣ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਮਸਕਾਰ ਕੀਤੀ ਔਰ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਸਦਨ ਚਿੰਨਿਓ ਸੁਦਲੀ ਵਤ ਪਏ।
ਪਹਿਲਾਂ ਗੁਰੂ ਕੇ ਮਹਿਲਾਂ ਚ ਗਏ, ਜਿੱਥੇ ਮਹਾਰਾਜ ਜੀ ਦਾ ਸਥਾਨ ਹੈ ਨਾ ਗੁਰੂ ਕੇ ਮਹਿਲ, ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਖਾਲਸਾ ਜੀ ਇੱਥੇ ਆਪਣਾ ਘਰ ਬਣਾਇਆ ਸੀ ਰਹਿਣ ਲਈ। ਗੁਰੂ ਅਰਜਨ ਸਾਹਿਬ ਇੱਥੇ ਰਹੇ ਛੇਵੇਂ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਅੰਮ੍ਰਿਤਸਰ ਸ਼ਹਿਰ ਵਿੱਚ ਬੜੀ ਪਾਵਨ ਪਵਿੱਤਰ ਜਗ੍ਹਾ ਹੈ ਗੁਰੂ ਕੇ ਮਹਿਲ। ਆਮ ਕਰਕੇ ਸੰਗਤਾਂ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਂਦੀਆਂ ਹਨ, ਪਰ ਗੁਰੂ ਕੇ ਮਹਿਲਾਂ ਤੋਂ ਦਰਸ਼ਨ ਕੀਤੇ ਬਿਨਾਂ ਹੀ ਕਈ ਗੁਰਸਿੱਖ ਪਰਤ ਆਉਂਦੇ। ਤੋ ਕਿਉਂਕਿ ਸ਼ਹਿਰ ਦੇ ਵਿੱਚ ਕਰਕੇ ਹੋਣ ਕਰਕੇ ਭੀੜੀਆਂ ਗਲੀਆਂ ਹਨ ਅੰਦਰ ਤੱਕ ਜਾਣ ਤਾਈ, ਤੋ ਸੰਗਤ ਕੁਝ ਕਿਸੇ ਨੂੰ ਕਈਆਂ ਨੂੰ ਜਾਣਕਾਰੀ ਨਹੀਂ ਹੁੰਦੀ, ਕਈ ਜਾਣ ਵੇਲੇ ਥੋੜਾ ਜਿਹਾ ਸੋਚਦੇ ਵੀ ਹੈ। ਪੈਦਲ ਵੀ ਜਾਈਏ ਪਿਛਲੇ ਪਾਸਿਓ ਸ੍ਰੀ ਦਰਬਾਰ ਸਾਹਿਬ ਤੋਂ ਤੇ 5-10 ਮਿੰਟ ਲੱਗਦੇ ਹੈ। ਤੋ ਗੁਰੂ ਕੇ ਮਹਿਲ ਬੜੇ ਮਹਾਨ ਪਵਿੱਤਰ ਅਸਥਾਨ, ਹੁਣ ਤਾਂ ਨਵੀਂ ਇਮਾਰਤ ਹੈ, ਪੁਰਾਤਨ ਖੂਹ ਉੱਥੇ ਜ਼ਰੂਰ ਹੈ, ਗੁਰੂ ਸਾਹਿਬ ਜੀ ਦੇ ਵੇਲੇ ਦਾ ਲੱਗਾ ਹੋਇਆ ਸੁੰਦਰ ਦਰਬਾਰ ਮਹਾਰਾਜ ਜੀ ਦਾ ਬਣਿਆ, ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਅਸਥਾਨ ਵੀ ਬਣਿਆ ਹੋਇਆ। ਤੋ ਖਾਲਸਾ ਜੀ, ਇਹਦੀ ਜਿਹੜੀ ਉਸਾਰੀ ਹੈ ਉਹ ਗੁਰੂ ਰਾਮਦਾਸ ਸਾਹਿਬ ਨੇ ਕੀਤੀ ਹੈ। ਪਹਿਲਾਂ ਗਏ ਸਤਿਗੁਰੂ ਜੀ ਨੇ ਜਾ ਕੇ ਵੇਖਿਆ, ਕਾਰੀਗਰਾਂ ਦਾ ਕੰਮ ਵੇਖਿਆ ਵੀ ਕਿੰਨੀ ਕੁ ਉਸਾਰੀ ਹੋਈ ਹੈ।
ਜਿਮ ਜਿਮ ਕਹੇ ਤਿਵੇਂ ਤਿਮ ਨਰ ਕਰਿਓ।
ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਆਹ ਚੀਜ਼ ਬਣਾਉਣੀ ਹੈ, ਇੱਥੇ ਆਹ ਮਕਾਨ ਬਣਾਉਣਾ, ਇੱਥੇ ਖੂਹ ਲਾਉਣਾ, ਕਾਰੀਗਰ ਜਿਹੜੇ ਨੇ ਕੰਮ ਹੈ ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਉੱਥੇ ਕੰਮ ਕਰਦੇ ਹਨ।
ਬਸ ਬੀ ਹੀਤ ਮਨੋਰਥ ਧਰਿਓ।
ਉਸ ਮਹਿਲਾਂ ਦੇ ਵਿੱਚ ਵਸਣ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੰਕਲਪ ਕੀਤਾ।
ਏਕ ਨਿਸਾ ਬਸ ਕਰ ਉੱਠ ਪੋਰ।
ਮਹਾਰਾਜ ਜੀ ਦੀ ਉਸਾਰੀ ਇੱਕ ਅੱਧਾ ਕਮਰਾ ਬਣ ਗਿਆ ਸੀ। ਅੱਜ ਸਤਿਗੁਰਾਂ ਨੇ ਉੱਥੇ ਨਵੇਂ ਮਹਿਲਾਂ ਚ, ਗੁਰੂ ਕੇ ਮਹਿਲਾਂ ਚ ਟਿਕਾਣਾ ਰੱਖਿਆ। ਗੁਰੂ ਰਾਮਦਾਸ ਸਾਹਿਬ ਨੇ ਇੱਕ ਰਾਤ ਰਹਿ ਕੇ ਸੁੱਖ ਲੈ ਕੇ ਅਗਲੇ ਦਿਨ ਸੁਬਾ ਉੱਠੇ ਹਨ।
ਕਰ ਇਸ਼ਨਾਨ ਗੇ ਪੂਰਬ ਔਰ।
ਇਸ਼ਨਾਨ ਪਾਨ ਕੀਤਾ ਅੰਮ੍ਰਿਤ ਵੇਲੇ ਦੀ ਸਾਧਨਾ ਤੋਂ ਬਾਅਦ ਜਦੋਂ ਲੋ ਲੱਗੀ ਤੇ ਗੁਰੂ ਕੇ ਮਹਿਲਾਂ ਤੋਂ ਚੜ੍ਹਦੇ ਵਾਲੇ ਪਾਸੇ ਜਿੱਥੇ ਸ੍ਰੀ ਅੰਮ੍ਰਿਤਸਰ ਸਰੋਵਰ ਹੈ ਉਸ ਪਾਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਗਏ।
ਬ੍ਰਿਧ ਕੋ ਸੰਗ ਲਈ ਚੱਲ ਆਏ।
ਆਪਣੇ ਘਰ ਦੇ ਖਾਸ ਅਹਿਲਕਾਰ ਵਜ਼ੀਰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਨਾਲ ਲਿਆ ਸਤਿਗੁਰਾਂ ਨੇ।
ਸਤਿਗੁਰ ਜਿਸ ਦਿਸ਼ ਪਤੇ ਬਤਾਏ।
ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਨਿਸ਼ਾਨੀ ਦੱਸੀ ਸੀ ਵੀ ਫਲਾਣੀ ਜਗ੍ਹਾ ਤੇ ਏਦਾਂ ਆਹ ਚੀਜ਼ ਦਿਸੇਗੀ, ਉੱਥੇ ਆਹ ਪਿੰਡਾਂ ਦੀ ਜੂਹ ਹੋਵੇਗੀ, ਉਹ ਸਾਰੇ ਪਤੇ ਸਾਰੀਆਂ ਨਿਸ਼ਾਨੀਆਂ ਗੁਰੂ ਰਾਮਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਹਨ।
ਬਹੁ ਬਦਰੀ ਤਲ ਵਿਆਪਤ ਹੇਰਾ।
ਖਾਲਸਾ ਜੀ, ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜਿੱਥੇ ਸਰੋਵਰ ਹੈ ਇੱਥੇ ਬੇਰੀਆਂ ਦਾ ਝੁੰਡ ਸੀ। ਬਹੁਤ ਥਾਵਾਂ ਤੇ ਬੇਰੀਆਂ ਬਹੁਤ ਸਨ ਇਸ ਇਲਾਕੇ ਚ, ਤਦੇ ਹੁਣ ਵੀ ਬਹੁਤ ਸਾਰੀਆਂ ਬੇਰੀਆਂ ਮਿਲਦੀਆਂ। ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵਧੀ, ਬਜ਼ੁਰਗ ਦੱਸਦੇ ਨੇ ਜਿਹੜੇ ਪੁਰਾਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀ, ਉਹ ਕਹਿੰਦੇ ਅਸੀਂ ਆਪ ਨੇਤਰਾਂ ਨਾਲ ਵੇਖਦੇ ਰਹੇ, ਬਹੁਤ ਸਾਰੀਆਂ ਬੇਰੀਆਂ ਸਨ ਚਾਰੇ ਪਾਸੇ। ਜਿਵੇਂ ਜਿਵੇਂ ਵਸਦੀ ਸਘਨ ਅਪਾਰ ਹੋਈ ਹੈ ਤਿਵੇਂ ਤਿਵੇਂ ਉਹ ਮਕਾਨ ਬਣਦੇ ਚਲੇ ਗਏ, ਦਰਖਤ ਆਦਿਕ ਜਿਹੜੇ ਨੇ ਉਹ ਦੂਰ ਹੁੰਦੇ ਚਲੇ ਗਏ। ਤੋ ਬੇਰੀਆਂ ਦੇ ਬਹੁਤ ਸਾਰੇ ਝੁੰਡ ਸਨ ਇੱਥੇ।
ਅਹੀ ਨਮਰ ਜਲ ਥਿਰੇ ਕਨੇਰਾ।
ਔਰ ਇੱਥੇ ਨੀਵਾਂ ਥਾਂ ਸੀ, ਜਿਹੜਾ ਅੰਮ੍ਰਿਤਸਰ ਸਰੋਵਰ ਵਾਲੀ ਜਗ੍ਹਾ ਇਹ ਨੀਵੀਂ ਸੀ। ਹੁਣ ਵੀ ਤੁਸੀਂ ਜਾਓ ਤੇ ਚਾਰੇ ਪਾਸੇ ਉੱਚਾ ਥਾਂ ਹੈ ਤੇ ਸਰੋਵਰ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਹ ਥੱਲੇ ਨੀਵੀਂ, ਉੱਪਰੋਂ ਪੌੜੀਆਂ ਲੈ ਕੇ ਥੱਲੇ ਨੂੰ ਆਈਦਾ ਹੈ। ਇਹ ਨੀਵਾਂ ਥਾਂ ਸੀ ਚਾਰੇ ਪਾਸਿਓ।
ਕਿਤੇ ਉੱਤ ਫਿਰ ਕੇ ਨਿਸ਼ਚੇ ਕੀਨਾ।
ਗੁਰੂ ਅਮਰਦਾਸ ਸਾਹਿਬ ਨੇ ਇਹੀ ਨਿਸ਼ਾਨੀ ਦੱਸੀ ਸੀ, ਇੱਧਰ ਉੱਧਰ ਫਿਰ ਕੇ ਸਾਰੇ ਪਾਸੇ ਗੁਰੂ ਰਾਮਦਾਸ ਸਾਹਿਬ ਜੀ ਨੇ ਜਗ੍ਹਾ ਦਾ ਨਿਰਣਾ ਕੀਤਾ, ਨਿਸ਼ਚਾ ਕੀਤਾ।
ਪਤਾ ਦੀਨ ਸੋ ਨੀਕੇ ਚੀਨਾ।
ਜਿਹੜੇ ਪਤੇ ਜਿਹੜੀਆਂ ਨਿਸ਼ਾਨੀਆਂ ਧੰਨ ਗੁਰੂ ਅਮਰਦਾਸ ਸਾਹਿਬ ਨੇ ਦੱਸੀਆਂ ਸੀ ਉਹ ਸਾਰੀਆਂ ਨਿਸ਼ਾਨੀਆਂ ਲੱਭ ਲਈਆਂ।
ਬ੍ਰਿਧ ਕੇ ਸੰਮਤ ਹੋਏ ਸੁਟੋਰਾ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਰਲ ਕੇ ਇਸ ਜਗ੍ਹਾ ਨੂੰ ਲੱਭਿਆ।
ਸੋ ਥਲ ਪਿਖਤ ਫਿਰੇ ਚੋਂ ਓਰਾ।
ਅੰਮ੍ਰਿਤਸਰ ਸਾਹਿਬ ਵਾਲੀ ਸਾਰੀ ਜਗ੍ਹਾ ਮਹਾਰਾਜ ਜੀ ਨੇ ਚਰਨ ਪਾ ਕੇ ਪਵਿੱਤਰ ਕੀਤੀ ਤੇ ਚਾਰੇ ਪਾਸੇ ਫਿਰ ਕੇ ਵੇਖਿਆ।
ਬਾਰ ਬਾਰ ਨਿਸ਼ਚੇ ਕਰ ਆਛੇ।
ਇੱਕ ਵਾਰੀ ਨੀ ਕਈ ਵਾਰੀ ਨਿਰਣਾ ਕੀਤਾ, ਹਾਂ ਇਹੀ ਜਗ੍ਹਾ ਹੈ, ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ, ਇੱਥੇ ਹੀ ਵੱਡੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਆਣ ਕੇ ਬੈਠੇ ਨੇ। ਏਦਾਂ ਸਾਰੀਆਂ ਜਗਾਵਾਂ ਦੀ ਪੜਤਾਲ ਕੀਤੀ, ਬਾਰ ਬਾਰ ਫਿਰ ਕੇ ਵੇਖਿਆ।
ਗੁਰਬਰ ਤੇ ਸਿਰਜਨ ਸਰਬਾਂਛੇ।
ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ, ਜਿਨ ਉਦਮ ਕੀਆ ਤਾਲ ਕੇਰਾ, ਇਸ ਕੀ ਉਪਮਾ ਕਿਆ ਗਨੀ, ਜਿਨ੍ਹਾਂ ਨੇ ਤਾਲ ਲਾਉਣ ਦਾ ਉੱਦਮ ਦਿੱਤਾ ਗੁਰੂ ਅਮਰਦਾਸ ਸਾਹਿਬ ਨੇ, ਉਹਨਾਂ ਦੀ ਉਪਮਾ ਕਿੱਥੋਂ ਤੱਕ ਦੱਸੀਏ, ਕਿੱਥੋਂ ਤੱਕ ਕਹੀਏ। ਬੜੀ ਵੱਡੀ ਭਾਰੀ ਵਡਿਆਈ ਹੈ ਗੁਰੂ ਅਮਰਦਾਸ ਸਾਹਿਬ ਦੀ, ਜਿਨ੍ਹਾਂ ਦੇ ਵਰ ਨਾਲ, ਜਿਨ੍ਹਾਂ ਦੇ ਬਚਨਾਂ ਨਾਲ ਇਹ ਸਰੋਵਰ ਲੱਗ ਰਿਹਾ।
ਕਰੀ ਠੀਕ ਤਿਸ ਦਿਨ ਫਿਰ ਸਾਰੇ।
ਕਹਿੰਦੇ ਇੱਕ ਦਿਨ ਜਿਹੜਾ ਇਹ ਸੀ, ਇਹ ਤਾਂ ਸਾਰਾ ਦਿਨ ਏਦਾਂ ਫਿਰ ਕੇ ਜਗ੍ਹਾ ਹੀ ਨਿਸ਼ਚਿਤ ਕੀਤੀ, ਨਿਸ਼ਾਨੀਆਂ ਵੇਖੀਆਂ, ਬੇਰੀਆਂ ਵੇਖੀਆਂ, ਸਾਰੇ ਸਥਾਨ ਵੇਖੇ ਫਿਰ ਕੇ ਚੰਗੀ ਤਰ੍ਹਾਂ। ਕਹਿੰਦੇ ਚਾਰੇ ਪਾਸੇ ਫਿਰ ਕੇ ਇੱਕ ਦਿਨ ਵਿੱਚ ਤਾਂ ਜਗ੍ਹਾ ਹੀ ਮੁਕਰਰ ਕੀਤੀ।
ਤਰੇ ਚਿੰਨ ਕੱਛ ਗ੍ਰਾਮ ਪਧਾਰੇ।
ਉੱਥੇ ਨਿਸ਼ਾਨੀ ਰੱਖ ਦਿੱਤੀ ਵੀ ਕੱਲ ਨੂੰ ਇੱਥੋਂ ਸੇਵਾ ਸ਼ੁਰੂ ਕਰਨੀ ਹੈ, ਜਿੱਥੇ ਦੁੱਖ ਪੰਜਨੀ ਬੇਰੀ ਹੈ ਨਾ ਖਾਲਸਾ ਜੀ, ਇੱਥੋਂ ਟੱਕ ਲਾਇਆ ਸੀ ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਦਾ ਸਭ ਤੋਂ ਪਹਿਲਾਂ, ਇੱਥੋਂ ਅੰਮ੍ਰਿਤਸਰ ਸਰੋਵਰ ਦਾ ਪਹਿਲਾ ਟੱਕ ਲਾਇਆ ਸੀ ਸਤਿਗੁਰਾਂ, ਉੱਥੇ ਨਿਸ਼ਾਨੀ ਰੱਖ ਗਏ ਵੀ ਇੱਥੋਂ ਕੱਲ ਸੇਵਾ ਸ਼ੁਰੂ ਕਰਾਂਗੇ, ਕਿਉਂਕਿ ਜੰਗਲ ਸੀ ਸਾਰੇ ਪਾਸੇ ਬੇਰੀਆਂ ਸੀ ਤੇ ਨਿਸ਼ਾਨੀਆਂ ਰੱਖ ਕੇ ਗੁਰੂ ਰਾਮਦਾਸ ਸਾਹਿਬ ਸ਼ਾਮ ਜੇ ਦਾ ਵੇਲਾ ਹੋ ਗਿਆ ਆਹੀ ਸਮਾਂ ਜਿਹੜਾ ਹੋਣਾ ਹੈ ਤੇ ਵਾਪਸ ਆਪਣੇ ਮਹਿਲਾਂ ਨੂੰ ਆ ਗਏ।
ਪੱਠੀ ਸਿੱਖ ਲੈ ਬੀ ਮਿਸ਼ਟਾਨ
ਤੇ ਅਗਲ ਸਿੱਖਾਂ ਨੂੰ ਕਿਹਾ ਵੀ ਜਾਓ ਜਾ ਕੇ ਮਠਿਆਈ ਲੈ ਆਓ, ਮਿੱਠਾ ਲੈ ਕੇ ਆਓ, ਅੰਮ੍ਰਿਤਸਰ ਸਰੋਵਰ ਦਾ ਨੀਂਹ ਰੱਖਣੀ ਹੈ, ਅੰਮ੍ਰਿਤਸਰ ਸਰੋਵਰ ਦਾ ਟੱਕ ਲਾਣਾ, ਕਾਰ ਸੇਵਾ ਸ਼ੁਰੂ ਕਰਨੀ ਹੈ। ਤੇ ਬੜਾ ਵੱਡਾ ਖੁਸ਼ੀ ਦਾ ਕਾਰਜ ਹੈ, ਗੁਰਸਿੱਖਾਂ ਵਾਸਤੇ ਵੱਡਾ ਮਹਾਨ ਤੀਰਥ ਤਿਆਰ ਹੋਣਾ ਤੇ ਜਾ ਕੇ ਮਿੱਠਾ ਲੈ ਕੇ ਆਓ।
ਅਰ ਮਜ਼ਦੂਰ ਗਨ ਲੀਨ ਮਹਾਨ
ਔਰ ਮਜ਼ਦੂਰ ਜਿੰਨੇ ਹੋ ਸਕਣ ਲੈ ਕੇ ਆਓ, ਜਿਹੜੇ ਕਾਮੇ ਸੇਵਾ ਕਰ ਸਕਦੇ ਨੇ ਉਹ ਕਾਮੇ ਲੈ ਕੇ ਆਓ।
ਭਈ ਪ੍ਰਭਾਤ ਕਿਰਿਆ ਕਰ ਭਲੇ,
ਏਦਾਂ ਮਿੱਠਾ ਸਿੱਖਾਂ ਨੇ ਪ੍ਰਬੰਧ ਕਰ ਲਿਆ ਸ਼ਾਮ ਨੂੰ ਹੀ ਤੇ ਅਗਲਾ ਦਿਨ ਚੜਿਆ। ਕਾਮੇ ਮਜ਼ਦੂਰ ਸੰਗਤ ਨੇੜੇ ਤੇੜੇ ਪਿੰਡਾਂ ਚੋਂ ਆ ਗਈ, ਨੇੜੇ ਪਿੰਡ ਸੀ ਗੁਮਟਾਲਾ ਤੁੰਗ, ਇੱਧਰ ਸੁਲਤਾਨ ਪਿੰਡ, ਨਾਲ ਥੋੜੇ ਜੇ ਪਾਸੇ ਗਿੱਲਵਾਲੀ ਪਿੰਡ ਹੈ, ਉਹ ਪਿੰਡਾਂ ਤੋਂ ਸੰਗਤ ਆ ਗਈ। ਤੇ ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਨੇ, ਸਰੀਰ ਦੀ ਕਿਰਿਆ ਸੋਧੀ, ਇਸ਼ਨਾਨ ਪਾਨ ਕੀਤੇ ਹਨ।
ਲੀ ਨਰ ਟੋਲ ਤਿਸੀ ਦਿਸ਼ ਚਲੇ
ਔਰ ਮਹਾਰਾਜ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਜਿਹੜੀ ਜਗ੍ਹਾ ਇੱਕ ਦਿਨ ਪਹਿਲਾਂ ਗੁਰਦੇਵ ਨੇ ਮੁਕਰਰ ਕੀਤੀ ਸੀ ਜਿੱਥੇ ਸਰੋਵਰ ਲਾਣਾ ਹੈ, ਉੱਥੇ ਸਾਰਿਆਂ ਨੂੰ ਨਾਲ ਲੈ ਕੇ ਗਏ।
ਸ਼੍ਰੀ ਨਾਨਕ ਆਦਿਕ ਲੈ ਨਾਏ
ਖਾਲਸਾ ਜੀ, ਜਿੱਥੇ ਦੁੱਖ ਭੰਜਨੀ ਬੇਰੀ ਹੈ, ਖਾਲਸਾ ਜੀ ਮਹਾਰਾਜ ਜੀ ਦੀਆਂ ਖੜੀਆਂ ਬੇਰੀਆਂ ਗੁਰੂ ਸਾਹਿਬ ਜੀ ਦੀ ਸਿਮਰਤੀ ਵਿੱਚ ਸਾਨੂੰ ਚੇਤੇ ਕਰਾਉਂਦੀਆਂ ਹਨ। ਉਹ ਇਤਿਹਾਸਕ ਨਿਸ਼ਾਨੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਹੈ। ਇਸ ਕਰਕੇ ਕਈ ਮਨਾਂ ਦੇ ਵਿੱਚ ਸ਼ਰਧਾ ਭਾਵਨਾ ਜਾਗਦੀ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਬੇਰੀ ਨੂੰ ਸਪਰਸ਼ ਕੀਤਾ, ਇਹਦੇ ਥੱਲੇ ਮਹਾਰਾਜ ਜੀ ਖਲੋਤੇ ਤੇ ਸਰੋਵਰ ਦੀ ਸੇਵਾ ਆਰੰਭ ਕੀਤੀ। ਜਿਹੜੇ ਨਿਸ਼ਰਧਕ ਲੋਕ ਨੇ, ਤਰਕ ਬਿਰਤੀ ਵਾਲੇ, ਉਹ ਮਹਾਰਾਜ ਜੀ ਦੀ ਦੁੱਖ ਭੰਜਨੀ ਬੇਰੀ ਉਹਦੇ ਉੱਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ। ਉਹਨਾਂ ਦੀ ਪਰਮੇਸ਼ਰ ਨੇ ਡਿਊਟੀ ਇਹ ਲਾਈ ਹੈ ਵੀ ਤੁਸੀਂ ਕਲੇਸ਼ ਹੀ ਪਾਉਣਾ। ਕਿਸੇ ਵਿਆਹ ਦੇ ਵਿੱਚ ਚਾਰ ਮਿੱਤਰ ਜਣੇ ਇਕੱਠੇ ਹੋ ਕੇ ਚੱਲੇ, ਕਹਿੰਦੇ ਆਪਾਂ ਵਿਆਹ ਤੇ ਤਾਂ ਚੱਲੇ ਹਾਂ, ਵੀ ਦੱਸੋ ਸ਼ਗਨ ਕੀ ਪਾਵਾਂਗੇ। ਇੱਕ ਨੇ ਕਿਹਾ ਮੈਂ ਤਾਂ 500 ਰੁਪਈਆ ਪਾਉ, ਦੂਜੇ ਨੇ ਕਿਹਾ ਮੈਂ 1100 ਰੁਪਈਆ, ਤੀਜੇ ਨੇ ਕਿਹਾ ਮੈਂ 2100, ਜਿਹੜਾ ਚੌਥਾ ਉਹ ਚੁੱਪ ਕਰ ਰਿਹਾ। ਉਹ ਕਹਿੰਦੇ ਵੀ ਤੂੰ ਨੀ ਬੋਲਦਾ, ਕਹਿੰਦਾ ਮੈਂ ਤਾਂ ਜਾ ਕੇ ਕਲੇਸ਼ ਪਾਉ। ਜਿਹੜੇ ਕਿੰਤੂ ਪਰੰਤੂ ਕਰਦੇ ਆ ਨਾ ਸਤਿਗੁਰਾਂ ਦੇ ਅਸਥਾਨਾਂ ਤੇ, ਗੁਰਦੇਵ ਦੀਆਂ ਇਤਿਹਾਸਕ ਨਿਸ਼ਾਨੀਆਂ ਤੇ, ਇਹ ਉਹ ਨੇ ਚੌਥੇ ਜਿਨ੍ਹਾਂ ਦਾ ਕੰਮ ਹੈ ਕਲੇਸ਼ ਪਾਉਣਾ। ਉਧਰ ਸੰਗਤ ਗੁਰਪੁਰਬ ਮਨਾਉਂਦੀ ਹੋਵੇ ਤੇ ਉਹ ਕਲੇਸ਼ ਪਾਉਂਦੇ ਜੀ, ਇਹ ਤਾਂ ਤਰੀਕ ਹੀ ਨਹੀਂ ਬਣਦੀ, ਕਿਉਂਕਿ ਉਹਨਾਂ ਨੇ ਕੰਮ ਹੀ ਇਹ ਕਰਨਾ ਵੀ ਅਸੀਂ ਕਲੇਸ਼ ਪਾਉਣਾ। ਖਾਲਸਾ ਜੀ, ਇਹ ਗੁਰੂ ਸਾਹਿਬ ਦੀਆਂ ਇਤਿਹਾਸਕ ਨਿਸ਼ਾਨੀਆਂ ਹਨ। ਸ਼ੁਕਰ ਕਰੋ ਪਰਮੇਸ਼ਰ ਦਾ ਵੀ ਰਹਿ ਗਈਆਂ ਹਨ, ਨਹੀਂ ਤਾਂ ਸੈਂਕੜੇ ਨਿਸ਼ਾਨੀਆਂ ਤਾਂ ਅਲੋਪ ਹੀ ਹੋ ਗਈਆਂ ਹਨ। ਕੁਝ ਕਰ ਦਿੱਤੀਆਂ ਗਈਆਂ, ਕੁਝ ਕੁਦਰਤੀ ਤੌਰ ਤੇ ਹੋ ਗਈਆਂ, ਸਿੱਖਾਂ ਨੇ ਖਿਆਲ ਨਹੀਂ ਕੀਤਾ, ਕੁਝ ਜਾਣ ਬੁੱਝ ਕੇ ਕਰ ਦਿੱਤੀਆਂ ਗਈਆਂ ਨਵੀਨੀਕਰਨ ਦੇ ਨਾਂ ਉੱਤੇ, ਵੀ ਨਵੀਂ ਇਮਾਰਤ ਬਣਾਉਣੀ, ਪੁਰਾਣੀ ਨਿਸ਼ਾਨੀ ਸਮਾਪਤ ਕਰ ਦਿੱਤੀ। ਚਲੋ ਹੁਣ ਕੁਝ ਜਾਗਰਤੀ ਆ ਗਈ, ਸੋਝੀ ਆ ਗਈ ਵੀ ਜਿਹੜੀਆਂ ਰਹਿ ਗਈਆਂ ਨੇ ਉਹ ਰੱਖ ਲਈਏ ਨਿਸ਼ਾਨੀਆਂ, ਇਹ ਮਹਾਰਾਜ ਜੀ ਦੀਆਂ ਪੁਰਾਤਨ ਨਿਸ਼ਾਨੀਆਂ ਨੇ। ਤੋ ਇਹਦੇ ਨਾਲ ਇਹ ਸਾਡਾ ਇਤਿਹਾਸ ਹੈ, ਇਤਿਹਾਸਕ ਧਰੋਹਰਾਂ ਨੂੰ ਸਾਂਭਣਾ ਇਹ ਕੌਮਾਂ ਦਾ ਕਰਤੱਵ ਹੁੰਦਾ, ਧਰਮ ਹੁੰਦਾ, ਫਰਜ਼ ਹੁੰਦਾ। ਉਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ, ਅਸੀਂ ਦੱਸ ਸਕਦੇ ਹਾਂ ਵੀ 900 ਸਾਲ ਪੁਰਾਣੀ ਇਹ ਬੇਰੀ ਹੈ, ਇਹ ਸਾਡਾ ਇਤਿਹਾਸਕ ਸਥਾਨ ਹੈ। ਤੋ ਜਦੋਂ ਨਿਸ਼ਾਨੀਆਂ ਸਮਾਪਤ ਕਰੋਗੇ, ਅਗਲੇ ਪੁੱਛਣਗੇ ਦੱਸੋ ਜੀ ਤੁਹਾਡੀ ਕੋਈ ਪੁਰਾਣੀ ਨਿਸ਼ਾਨੀ। ਤਖ਼ਤ ਸ੍ਰੀ ਹਜ਼ੂਰ ਸਾਹਿਬ ਕਲਗੀਧਰ ਜੀ ਨੂੰ ਇਹ ਹੀ ਪੁੱਛਿਆ ਵੀ ਮਹਾਰਾਜ ਆਖਿਆ ਇਹ ਸਾਡਾ ਸਤਯੁਗੀ ਤਪ ਸਥਾਨ, ਉਹ ਕਹਿੰਦੇ ਨਿਸ਼ਾਨੀ ਦੱਸੋ ਮਹਾਰਾਜ। ਕਹਿੰਦੇ ਪੁੱਟੋ ਇੱਥੋਂ ਜਗ੍ਹਾ, ਖੁਦਾਈ ਕੀਤੀ, ਥੱਲੇ ਕੁੰਡ ਵੀ ਹੈ, ਸਰਬਲੋਹ ਦਾ ਬਾਟਾ ਗੜਵਾ ਪਿਆ, ਮਹਾਰਾਜ ਜੀ ਦਾ ਆਸਣ ਲੱਗਾ ਹੋਇਆ। ਕਹਿੰਦੇ ਇਹ ਸਾਡੀ ਨਿਸ਼ਾਨੀ ਹੈ। ਫਿਰ ਵੀ ਉਹ ਜਗ੍ਹਾ ਮਹਾਰਾਜ ਜੀ ਨੇ ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਤੇ ਮੁੱਲ ਖਰੀਦੀ ਸੀ ਕਲਗੀਧਰ ਜੀ ਨੇ। ਸੋ ਸਾਡਾ ਇਤਿਹਾਸ ਹੈ, ਇਤਿਹਾਸ ਨੂੰ ਸਾਂਭਣਾ ਚਾਹੀਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਜਿੱਥੇ ਦੁੱਖ ਪੰਜਨੀ ਬੇਰੀ ਆ ਇੱਥੇ ਖਲੋਤੇ ਨੇ ਆ ਕੇ, ਵੱਡਿਆਂ ਸਤਿਗੁਰਾਂ ਦਾ ਨਾਂ ਲਿਆ, ਇੱਥੇ ਮਿੱਠਾ ਰੱਖਿਆ, ਲਿਆ ਕੇ ਮਿਸ਼ਟਾਨ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਹੈ, ਔਰ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਹੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੀ ਆਗਿਆ ਹੋਵੇ ਅੰਮ੍ਰਿਤਸਰ ਸਰੋਵਰ ਦਾ ਨੀਂਹ ਪੱਥਰ ਰੱਖਣ ਲੱਗੇ ਆ, ਕਾਰ ਸੇਵਾ ਆਰੰਭਣ ਲੱਗੇ ਆ। ਮਹਾਰਾਜ ਕਿਰਪਾ ਕਰੋ, ਇਹ ਮਹਾਨ ਤੀਰ ਸੰਸਾਰ ਚ ਪ੍ਰਗਟ ਹੋਵੇ, ਇਹਦੀ ਸੇਵਾ ਆਪ ਜੀ ਕਿਰਪਾ ਕਰਕੇ ਕਰਵਾਓ। ਏਦਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਅਰਦਾਸ ਕੀਤੀ।
ਕਰ ਅਰਦਾਸ ਸੀਸ ਨਿਹਰਾਈ,
ਅਰਦਾਸ ਕਰਕੇ ਮਹਾਰਾਜ ਜੀ ਨੇ ਸੀਸ ਝੁਕਾ ਕੇ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਬ੍ਰਿਧ ਬਚ ਤੇ ਲੇਖਨ ਨੀ ਹਾਥ,
ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਗੁਰਦੇਵ ਜੀ ਨੇ ਆਪ ਆਪਣੇ ਹੱਥੀ ਖਨਨੀ, ਖਨਨੀ ਕਹਿੰਦੇ ਨੇ ਕਈ ਨੂੰ, ਗੁਰਦੇਵ ਜੀ ਨੇ ਆਪ ਆਪਣੇ ਹੱਥਾਂ ਵਿੱਚ ਕਹੀ ਲਈ ਹੈ।
ਤਕ ਲਾਇਸ ਚਿਤਵਤ ਗੁਰਨਾਥ,
ਔਰ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਹਿਰਦੇ ਚ ਧਾਰ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਮਹਾਨ ਪਵਿੱਤਰ ਤੀਰਥ ਅੰਮ੍ਰਿਤਸਰ ਸਰੋਵਰ ਦਾ ਟੱਕ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਲਾਇਆ ਹੈ।
ਸਭ ਮੈਂ ਬਾਂਟ ਦਿਓ ਮਿਸ਼ਟਾਨ,
ਆਪਣੇ ਹੱਥੀ ਟੱਕ ਲਾਇਆ, ਸੇਵਾ ਆਰੰਭ ਹੋ ਗਈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਆਪਣੇ ਹੱਥੀ ਟੱਕ ਲਾ ਕੇ ਖੁਦਾਈ ਕਰਦੇ ਹਨ। ਬਾਅਦ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਤੇ ਫਿਰ ਜਿਹੜੀ ਮਠਿਆਈ ਹੈ ਉਹ ਸਾਰੀ ਸੰਗਤ ਦੇ ਵਿੱਚ ਵੰਡੀ ਹੈ ਖੁਸ਼ੀ ਦੇ ਨਾਲ ਕਿ ਵੱਡਾ ਮਹਾਨ ਤੀਰਥ ਅੰਮ੍ਰਿਤਸਰ ਸਰੋਵਰ ਲੱਗ ਗਿਆ ਗੁਰੂ ਖਾਲਸਾ ਜੀ। ਐਸਾ ਇਹ ਮਹਾਨ ਅੰਮ੍ਰਿਤਸਰ ਤਾਲ ਹੈ, ਗੁਰੂ ਸਾਹਿਬ ਜੀ ਦਾ ਸਰੀਰ ਹੈ ਗੁਰੂ ਰਾਮਦਾਸ ਸਾਹਿਬ ਦਾ। ਅੱਗੇ ਕਥਾ ਆਵੇਗੀ, ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾਵਣਾ ਸੀ, ਗੁਰੂ ਅਰਜਨ ਸਾਹਿਬ ਨੂੰ ਕਿਹਾ ਪੁੱਤਰ ਇਹ ਸਰੋਵਰ ਨੂੰ ਤੁਸੀਂ ਮੇਰਾ ਸਰੀਰ ਜਾਣ ਕੇ ਸੇਵਾ ਕਰਨੀ ਹੈ, ਵੀ ਜਿਵੇਂ ਮੇਰੇ ਸਰੀਰ ਦੀ ਸੰਭਾਲ ਕਰਦੇ ਹੋ ਸੇਵਾ ਕਰਦੇ ਹੋ, ਏਦਾਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨੀ ਹੈ, ਇਹ ਮੇਰਾ ਸਰੀਰ ਹੈ ਮੇਰਾ ਤਨ ਹੈ। ਤੋ ਅੰਮ੍ਰਿਤਸਰ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਦਾ ਤਨ ਹੈ, ਤਦੇ ਤੇ ਇਸ ਸਰੋਵਰ ਵਿੱਚ ਨਹਾਤਿਆਂ ਸਾਰੇ ਪਾਪ ਲੱਥ ਜਾਂਦੇ ਹਨ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹ ਮਹਾਨ ਪਵਿੱਤਰ ਅੰਮ੍ਰਿਤ ਤਾਲ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਐਸਾ ਪਾਵਨ ਸਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਇਆ ਹੈ।
ਲਗੀ ਖਨਨ ਸਗਰੀ ਤਿਸ ਥਾਨ,
ਭਾਗਾਂ ਵਾਲੇ ਸੇਵਾਦਾਰ ਸੇਵਾ ਕਰਨ ਲੱਗੇ, ਖੁਦਾਈ ਹੋਣ ਲੱਗੀ ਹੈ ਸਰੋਵਰ ਦੀ, ਜਥਾ ਸ਼ਕਤ ਸਾਰੀ ਸੰਗਤ ਸੇਵਾ ਕਰ ਰਹੀ ਹੈ।
ਕੀਤਕ ਸਿਰ ਤਰ ਵਹਿਰ ਗਿਰਾਵੀ,
ਕਈ ਟੋਕਰੀ ਭਰ ਕੇ ਮਿੱਟੀ ਦੀ ਲੈ ਕੇ ਬਾਹਰ ਜਾਂਦੇ ਹਨ।
ਕੀਤਕ ਖਨ ਖਨ ਤਿੰਨੋ ਉਚਾਵੀ,
ਤੇ ਕਈ ਖੁਦਾਈ ਕਰਦੇ ਕਈ ਦੇ ਨਾਲ, ਤੇ ਮਿੱਟੀ ਦੀ ਟੋਕਰੀ ਭਰ ਕੇ ਦੂਸਰਿਆਂ ਦੇ ਸੀਸਾਂ ਤੇ ਸਿਰਾਂ ਤੇ ਚੁਕਾਉਂਦੇ ਹਨ।
ਸਿੱਖ ਅਨੇਕ ਮਿਹਨਤੀ ਕਨੇ,
ਬਹੁਤ ਸਾਰੇ ਸਿੱਖ ਵੀ ਲੱਗੇ ਨੇ ਮਿਹਨਤੀ, ਜਿਹੜੇ ਮਜ਼ਦੂਰ ਕਾਮੇ ਨੇ, ਜਿਹੜੇ ਦਿਹਾੜੀ ਲੈ ਕੇ ਸੇਵਾ ਕਰ ਰਹੇ ਹਨ।
ਕਰਤਕਾਰ ਗੁਰ ਸ਼ਰਧਾ ਸਨੇ,
ਬੜੀ ਸ਼ਰਧਾ ਨਾਲ ਜਿਹੜੇ ਕਾਮੇ ਵੀ ਲੱਗੇ ਨੇ ਉਹ ਵੀ ਸ਼ਰਧਾ ਨਾਲ ਸੇਵਾ ਕਰ ਰਹੇ ਕਿ ਮਹਾਰਾਜ ਜੀ ਦਾ ਪਾਵਨ ਸਥਾਨ ਬਣ ਰਿਹਾ, ਸਰੋਵਰ ਲੱਗ ਰਿਹਾ, ਵੱਡੇ ਵੱਡੇ ਪਰਉਪਕਾਰ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਸਿਰਜ ਰਹੇ ਨੇ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ, ਤੇ ਜਿੰਨੇ ਵੀ ਉੱਥੇ ਸੇਵਾਦਾਰ ਸੇਵਾ ਕਰ ਰਹੇ ਨੇ ਉਹ ਸ਼ਰਧਾ ਦੇ ਨਾਲ ਸੇਵਾ ਕਰਦੇ ਹਨ।
ਜੈ ਦੁੱਖ ਭੰਜਨ ਬਦਰੀ ਖਰੀ,
ਜਿੱਥੇ ਦੁੱਖ ਭੰਜਨੀ ਬੇਰੀ ਹੈ, ਦੁੱਖ ਭੰਜਨੀ ਬੇਰੀ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ।
33 ਖਨੇ ਸੋ ਆਇਸ ਕਰੀ,
ਕਹਿੰਦੇ ਇਥੋਂ ਖੁਦਾਈ ਸ਼ੁਰੂ ਹੋਈ ਆ ਅੰਮ੍ਰਿਤਸਰ ਸਰੋਵਰ ਦੀ। ਗੁਰੂ ਰਾਮਦਾਸ ਸਾਹਿਬ ਜੀ ਨੇ ਇਥੋਂ ਹੀ ਟੱਕ ਲਾਇਆ, ਅੱਗੇ ਜਾ ਕੇ ਕਥਾ ਆਵੇਗੀ। ਇੱਥੇ ਹੀ ਬੀਬੀ ਰਜਨੀ ਦਾ ਜਿਹੜਾ ਕੁਸ਼ਤੀਪਤੀ ਸੀ, ਇਸ਼ਨਾਨ ਕਰਕੇ ਅਰੋਗ ਹੋਇਆ ਸੀ, ਦੁੱਖ ਭੰਜਨੀ ਬੇਰੀ ਦੇ ਥੱਲੇ ਹੀ ਉਹਦੇ ਮਹਾਰਾਜ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਕਲਾ ਵਰਤੀ ਸੀ। ਤੋ ਦੋ ਇਤਿਹਾਸ ਜੁੜ ਗਏ ਇਹਦੇ ਨਾਲ, ਖੁਦਾਈ ਵੀ ਇੱਥੋਂ ਸ਼ੁਰੂ ਹੋਈ, ਪਹਿਲਾ ਟੱਕ ਗੁਰੂ ਰਾਮਦਾਸ ਸਾਹਿਬ ਜੀ ਨੇ ਅਰਦਾਸ ਕਰਕੇ ਇੱਥੋਂ ਹੀ ਲਾਇਆ, ਤੋ ਇਥੋਂ ਹੀ ਸਾਰੀ ਖੁਦਾਈ ਚੱਲ ਰਹੀ ਹੈ।
ਆਪ ਨਿਕਟ ਬੈਠੇ ਬਚ ਕਹੀ,
ਆਪ ਸਤਿਗੁਰੂ ਜੀ ਲਾਗੇ ਬੈਠੇ ਦੁੱਖ ਭੰਜਨੀ ਬੇਰੀ ਦੇ ਨਾਲ, ਜਿੱਥੇ ਅੱਜ ਕੱਲ ਥੜਾ ਹੈ 68 ਤੀਰਥ ਆਪਾਂ ਕਹਿੰਦੇ ਹਾਂ, ਇੱਥੇ ਕੋਲ ਬਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੀ ਨਿਗਰਾਨੀ ਚ ਸਾਰੀ ਸੇਵਾ ਹੁਕਮ ਕਰਕੇ ਕਰਾ ਰਹੇ ਨੇ।
ਮ੍ਰਿਤਕਾ ਵੈਰ ਗਿਰਾਵਤ ਲਹੀ,
ਸੇਵਾਦਾਰ ਮਿੱਟੀ ਦੀਆਂ ਟੋਕਰੀਆਂ ਭਰ ਕੇ ਸੀਸ ਤੇ ਬਾਹਰ ਚੁੱਕ ਕੇ ਲੈ ਜਾਂਦੇ ਨੇ।
ਇਸੀ ਪ੍ਰਕਾਰ ਖਨਤ ਦਿਨ ਸਾਰੇ,
ਕਹਿੰਦੇ ਸਾਰਾ ਦਿਨ ਖੁਦਾਈ ਹੁੰਦੀ ਹੈ।
ਪੀ ਸੰਧਿਆ ਦਿਸ਼ ਗ੍ਰਾਮ ਪਧਾਰੇ,
ਜਦੋਂ ਸਾਰਾ ਦਿਨ ਖੁਦਾਈ ਹੁੰਦਿਆਂ ਸ਼ਾਮ ਪੈ ਗਈ, ਸੰਧਿਆ ਦਾ ਵੇਲਾ ਹੋ ਗਿਆ, ਤੋ ਸਤਿਗੁਰੂ ਜੀ ਨੇ ਜਿੱਥੇ ਮਹਿਲ ਬਣਾਏ ਨੇ ਆਪਣੇ ਗੁਰੂ ਕੇ ਮਹਿਲ, ਪਾਤਸ਼ਾਹ ਜੀ ਸ਼ਾਮ ਵੇਲੇ ਆਪਣੇ ਮਹਿਲਾਂ ਚ ਆ ਗਏ।
ਹੋਤ ਪ੍ਰਾਤ ਸਭ ਕੋ ਸੰਗ ਲੈ ਕੇ,
ਅਗਲਾ ਦਿਨ ਚੜਿਆ ਫੇਰ ਸਾਰਿਆਂ ਨੂੰ ਨਾਲ ਲੈ ਕੇ,
ਕਾਰ ਕਰਾਵਤ ਤਹਾਂ ਥਿਰੈ ਕੇ,
ਉੱਥੇ ਹੀ ਬੈਠ ਕੇ ਦੁੱਖ ਭੰਜਨੀ ਬੇਰੀ ਦੇ ਨੇੜੇ ਮਹਾਰਾਜ ਜੀ ਸੇਵਾ ਕਰਾਉਂਦੇ ਹਨ।
ਕਿਤਕ ਮਾਸ ਇਮਕੀਨ ਖਨਾਵਨ,
ਇੱਦਾਂ ਖਾਲਸਾ ਜੀ ਕੁਝ ਮਹੀਨੇ ਖੁਦਾਈ ਹੁੰਦੀ ਰਹੀ, ਸੇਵਾ ਚੱਲਦੀ ਰਹੀ।
ਮ੍ਰਿਤਕਾ ਅਧਿਕ ਕਰੇ ਨਿਕਸਾਵਨ,
ਮਿੱਟੀ ਚੁੱਕ ਕੇ ਬਾਹਰ ਲੈ ਕੇ ਜਾਂਦੇ ਆ, ਡੂੰਘਾ ਕਰਕੇ ਸਰੋਵਰ ਦੀ ਖੁਦਾਈ ਕਰਦੇ ਹਨ।
ਗੁਰਤਾ ਦੇਨ ਸਮੋ ਤਬ ਆਵਾ,
ਉਧਰ ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਹੁਣ ਸਾਡੇ ਤਾਂ ਤਿਆਰੇ ਹੋ ਗਏ ਨੇ ਸੱਚਖੰਡ ਜਾਣ ਦੇ, ਤੇ ਗੁਰਗੱਦੀ ਦੇਣ ਦਾ ਸਮਾਂ ਆ ਗਿਆ।
ਸ਼੍ਰੀ ਗੁਰ ਅਮਰ ਇਨੋ ਬੁਲਵਾਵਾ,
ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾਦਾਰ ਭੇਜ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਪਾਸ ਸ਼੍ਰੀ ਗੋਇੰਦਵਾਲ ਸਾਹਿਬ ਬੁਲਾਇਆ।
ਦੁੱਖ ਭੰਜਨ ਬਦਰੀ ਤਰੁ ਤੀਰ,
ਤੇ ਦੁੱਖ ਭੰਜਨੀ ਬੇਰੀ ਦੇ ਲਾਗੇ,
ਹੋਵਾ ਪਯੋ ਕੁਛਕ ਗੰਭੀਰ,
ਥੋੜਾ ਜਿਹਾ ਹਾਲੇ ਪੂਰਾ ਸਰੋਵਰ ਨੀ ਪਰੇ ਤੱਕ, ਥੋੜਾ ਜਿਹਾ ਹੀ ਟੋਆ ਖੁਦਾਈ ਹੋਈ। ਇਉਂ ਕਹਿ ਲੋ ਵੀ ਦੁੱਖ ਭੰਜਨੀ ਬੇਰੀ ਦੇ ਨਾਲ ਨਾਲ ਘੇਰੇ ਘੇਰੇ 200-400 ਗਜ ਜਗ੍ਹਾ, 200-300 ਗਜ ਜਗ੍ਹਾ ਦਾ ਹੀ ਕਹਿੰਦੇ ਟੋਆ ਹੋਇਆ ਹਾਲੇ ਖੁਦਾਈ, ਕਿਉਂਕਿ ਹੱਥੀ ਸੇਵਾ ਹੁੰਦੀ, ਸਹਿਜੇ ਸਹਿਜੇ ਖੁਦਾਈ ਹੋ ਰਹੀ ਸੀ, ਹਾਲੇ ਪੂਰਾ ਵਿਸ਼ਾਲ ਸਰੋਵਰ ਨਹੀਂ ਸੀ ਬਣਿਆ, ਤੇ ਥੋੜੀ ਜੀ ਖੁਦਾਈ ਹੋਈ ਸੀ।
ਸੁਣ ਕਰ ਹੁਕਮ ਤਥਾ ਤਜ ਗਏ,
ਜਦੋਂ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਆਇਆ ਵੀ ਆਓ ਵਾਪਸ, ਤੇ ਮਹਾਰਾਜ ਜੀ ਨੇ ਸੇਵਾ ਬੰਦ ਕਰ ਦਿੱਤੀ ਵੀ ਹੁਣ ਇਹਨੂੰ ਇੱਥੇ ਹੀ ਰੋਕ ਦਿਓ, ਸਾਨੂੰ ਸਤਿਗੁਰਾਂ ਨੇ ਯਾਦ ਕੀਤਾ ਤੇ ਜਿਵੇਂ ਉਹਨਾਂ ਦਾ ਅੱਗੋਂ ਹੁਕਮ ਹੋਵੇਗਾ ਤਿਵੇਂ ਕਰਾਂਗੇ। ਤੋ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ।
ਗੋਇੰਦਵਾਲ ਪਹੁੰਚਤੇ ਪਏ,
ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਣਾ ਚ ਪਹੁੰਚੇ।
ਕਰ ਬੰਦਨ ਜੁਗ ਪਦ ਅਰਬਿੰਦ,
ਆ ਕੇ ਗੁਰੂ ਚਰਨਾ ਤੇ ਬੰਦਨਾ ਕੀਤੀ, ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ।
ਬੈਠੇ ਸਨਮੁਖ ਦੁਆ ਕਰ ਬੰਦ,
ਔਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਬੈਠ ਗਏ।
ਚੱਕ ਕੀ ਗਾਥਾ ਪੂਜਨ ਕੀਨ,
ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਚੱਕ ਦੀ ਪੁੱਛੀ ਵੀ ਕਿੰਨੀ ਕੁ ਸੇਵਾ ਚੱਲਦੀ ਉੱਥੇ, ਹੁਣ ਕੀ ਸੇਵਾ ਹੋ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਿਆ,
ਕੈਸੇ ਕਰਿਓ ਜਾਏ ਥਲ ਚੀਨ,
ਤੁਸੀਂ ਕਿਵੇਂ ਜਾ ਕੇ ਜਗ੍ਹਾ ਲੱਭੀ ਸੀ, ਨਿਸ਼ਾਨੀ ਕਿਹੜੀ ਵੇਖੀ ਸੀ।
ਸੁਨ ਸੋਡੀ ਕੁਲ ਭੂਖਨ ਕਹਿਓ,
ਸੋਡੀਆਂ ਦੀ ਕੁਲ ਦੇ ਭੂਸ਼ਣ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੁਣ ਕੇ ਬੋਲੇ।
ਚੱਕ ਤੇ ਪੂਰਬ ਕੀ ਦਿਸ਼ ਲਹਿਓ,
ਮਹਾਰਾਜ ਜੀ ਜਿੱਥੇ ਆਪ ਜੀ ਦੇ ਹੁਕਮ ਨਾਲ ਨਗਰ ਵਸਾਇਆ, ਮਹਿਲ ਵਸਾਏ ਨੇ, ਉਹਦੇ ਚੜ੍ਹਦੇ ਵਾਲੇ ਪਾਸੇ, ਪੂਰਬ ਦਾ ਮਤਲਬ ਹੁੰਦਾ ਵੀ ਚੜ੍ਹਦੇ ਵਾਲਾ ਪਾਸਾ, ਚੜ੍ਹਦੇ ਵਾਲੇ ਪਾਸੇ
ਨਮਰ ਸਥਾਨ ਨੀਰ ਸਿਮਟਾਵੇ,
ਮਹਾਰਾਜ ਜੀ ਥੋੜਾ ਜਿਹਾ ਨੀਵਾਂ ਥਾਂ ਆ ਉੱਥੇ, ਚਾਰੇ ਪਾਸੇ ਉੱਚੀ ਜਗ੍ਹਾ, ਉਹ ਨੀਵੀਂ ਥਾਂ ਤੇ ਥੋੜਾ ਜਿਹਾ ਉੱਥੇ ਪਾਣੀ ਵੀ ਇਕੱਠਾ ਸੀ।
ਬਦਰੀ ਤਰੂ ਸਮੁਦਾਏ ਦਿਸਾਵੇਂ,
ਆਲੇ ਦੁਆਲੇ ਮਹਾਰਾਜ ਜੀ ਬੇਰੀਆਂ ਦਾ ਝੁੰਡ ਹੈ, ਬਹੁਤ ਸਾਰੀਆਂ ਬੇਰੀਆਂ ਹਨ।
ਤਹਾਂ ਜਾਏ ਅਬ ਥਾਲ ਖਨਾਇਓ,
ਮਹਾਰਾਜ ਜੀ ਉੱਥੇ ਆਪ ਜੀ ਦੀ ਆਗਿਆ ਲੈ ਕੇ ਅੰਮ੍ਰਿਤਸਰ ਸਰੋਵਰ ਦਾ ਟੱਕ ਲਾਇਆ ਮਹਾਰਾਜ, ਥੋੜੀ ਜੀ ਖੁਦਾਈ ਜਿਹੜੀ ਆ ਉਹ ਉੱਥੇ ਹੋ ਗਈ ਹੈ।
ਨਿਜ ਕਰ ਤੇ ਟੱਕ ਪ੍ਰਥਮ ਲਗਾਇਓ,
ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਸਭ ਤੋਂ ਪਹਿਲਾ ਟੱਕ ਮਹਾਰਾਜ ਜੀ ਮੈਂ ਆਪਣੇ ਹੱਥੀ ਉਸ ਸਰੋਵਰ ਦਾ ਲਾਇਆ ਹੈ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਥ,
ਗੁਰੂ ਨਾਨਕ ਸਾਹਿਬ ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਜਗਤ ਨਾਥ,
ਯੁਕਤ ਆਪ ਕੇ ਟੇਕੇ ਓ ਮਾਥ,
ਤੁਹਾਡਾ ਨਾਂ ਲੈ ਕੇ ਮਹਾਰਾਜ ਜੀ ਅਰਦਾਸ ਕਰਕੇ ਸੀਸ ਟਿਕਾ ਕੇ ਮੱਥਾ ਟੇਕਿਆ।
ਸਿਮਰੇ ਓ ਨਾਮ ਬਿਘਨ ਗਨ ਹਰਤਾ,
ਔਰ ਮਹਾਰਾਜ ਤੁਹਾਡਾ ਨਾਮ ਸਿਮਰ ਕੇ ਜਿਹੜੇ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲਾ ਤੁਹਾਡਾ ਨਾਮ ਹੈ, ਉਹ ਨਾਮ ਮਹਾਰਾਜ ਜੀ ਸਿਮਰ ਕੇ
ਸਦਾ ਸੁਖਤ ਬਹੁ ਮੰਗਲ ਕਰਤਾ,
ਪਾਤਸ਼ਾਹ ਤੁਹਾਡਾ ਨਾਮ ਜਿਹੜਾ ਬਿਘਨਾਂ ਦਾ ਨਾਸ਼ ਕਰਨ ਵਾਲਾ ਹੈ ਤੇ ਸਦਾ ਸੁਖ ਦੇਣ ਵਾਲਾ ਹੈ, ਕਲਿਆਣ ਬਖਸ਼ਿਸ਼ ਕਰਨੇ ਵਾਲਾ ਹੈ।
ਬਹੁ ਮਿਸ਼ਟਾਨ ਤਹਾਂ ਅਨਵਾਯੋ,
ਮਹਾਰਾਜ ਉੱਥੇ ਮਿੱਠਾ ਮੰਗਾ ਲਿਆ ਸੀ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋ ਗਈ ਸੀ ਮਹਾਰਾਜ ਜੀ, ਉਹ ਮਿੱਠਾ ਸਾਰੀ ਸੰਗਤ ਵਿੱਚ ਉੱਥੇ ਅਰਦਾਸ ਕਰਕੇ ਵਰਤਾਇਆ।
ਸਤਿਗੁਰ ਹਿਤ ਸਕਲ ਵਰਤਾਇਓ,
ਮਹਾਰਾਜ ਜੀ ਆਪ ਜੀ ਦੇ ਨਿਮਿਤ ਅਰਦਾਸ ਬੇਨਤੀ ਕਰਕੇ ਉਹ ਮਿੱਠਾ ਉੱਥੇ ਵਰਤਾਇਆ।
ਵਿਦਿਆਦਿਕ ਸਿੱਖ ਸਹਿਤ ਵਿਵੇਕ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਹੋਰ ਬੜੇ ਬੜੇ ਵਿਵੇਕੀ ਸਿੱਖ ਸਨ ਉੱਥੇ,
ਉੱਤੇ ਸੁਗੁਰਮੁਖ ਸਾਥ ਅਨੇਕ,
ਬਹੁਤ ਸਾਰੇ ਗੁਰਮੁਖ ਸਿੱਖ ਸਨ ਉੱਥੇ ਨਾਲ।
ਸਭ ਦਿਨ ਬੈਠ ਕਰਾਵਤ ਕਾਰ,
ਮਹਾਰਾਜ ਜੀ ਸਾਰਾ ਦਿਨ ਉੱਥੇ ਬਹਿ ਕੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਸੇਵਾ ਕਰਾਉਂਦੇ ਹਨ।
ਲੱਗੇ ਮਜ਼ਦੂਰ ਉਠਾਵਤ ਭਾਰ,
ਮਜ਼ਦੂਰ ਲੱਗੇ ਹੋਏ ਨੇ ਜਿਹੜੇ ਟੋਕਰੀਆਂ ਦੇ ਭਾਰ ਚੁੱਕ ਚੁੱਕ ਕੇ ਮਿੱਟੀ ਦੇ ਬਾਹਰ ਲੈ ਕੇ ਜਾਂਦੇ ਹਨ।
ਤਿਮ ਸਿੱਖਨ ਮਿਲ ਕਾਰ ਕਮਾਈ,
ਇਸੇ ਤਰ੍ਹਾਂ ਸਿੱਖ ਵੀ ਮਿਲ ਕੇ ਨਾਲ ਸਾਰੇ ਸੇਵਾ ਕਰ ਰਹੇ, ਮਜ਼ਦੂਰ ਵੀ ਲੱਗੇ ਨੇ ਮਹਾਰਾਜ ਤੇ ਜਿਹੜੇ ਸਿੱਖ ਨੇ ਉਹ ਵੀ ਸੇਵਾ ਕਰ ਰਹੇ ਨੇ।
ਕੀਤਕ ਦਿਨ ਮ੍ਰਿਤਕਾ ਖਨਵਾਈ,
ਮਹਾਰਾਜ ਕੁਝ ਦਿਨ ਖੁਦਾਈ ਹੁੰਦੀ ਰਹੀ ਹੈ ਮਿੱਟੀ ਦੀ।
ਬਹੁਤ ਦਿਵਸ ਕੋ ਕਾਜ ਵਿਸਾਲਾ,
ਮਹਾਰਾਜ ਉਹ ਕਾਰਜ ਕਈ ਦਿਨਾਂ ਦਾ ਹੈ, ਥੋੜੇ ਦਿਨਾਂ ਵਿੱਚ ਥੋੜੇ ਮਹੀਨਿਆਂ ਵਿੱਚ ਵੀ ਨਹੀਂ ਹੋਣਾ ਮਹਾਰਾਜ, ਵੱਡਾ ਕਾਰਜ ਹੈ, ਉਹਦੇ ਵਾਸਤੇ ਕਾਫੀ ਸਮਾਂ ਲੱਗੇਗਾ।
ਹੋਏ ਨਰ ਬ੍ਰਿੰਦ ਕਰੇ ਚਿਰ ਕਾਲਾ,
ਮਹਾਰਾਜ ਬਹੁਤੇ ਬੰਦੇ ਵੀ ਇਕੱਠੇ ਕਰਕੇ ਲਾਈਏ ਤੇ ਤਾਂ ਵੀ ਬੜਾ ਲੰਮਾ ਸਮਾਂ ਲੱਗੇਗਾ।
ਯਾ ਤੇ ਅਲਪ ਕਾਜੀ ਪਇਓ,
ਇਸ ਕਰਕੇ ਮਹਾਰਾਜ ਹਾਲੇ ਬਹੁਤੀ ਖੁਦਾਈ ਨਹੀਂ ਹੋਈ, ਜਿਹੜੀ ਉਹ ਬੇਰੀ ਆਪ ਜੀ ਨੇ ਦੱਸੀ ਸੀ ਉਹਦੇ ਨੇੜੇ ਨੇੜੇ ਘੇਰੇ ਘੇਰੇ ਥੋੜੀ ਜੀ ਜਗ੍ਹਾ ਦੀ ਖੁਦਾਈ ਡੂੰਘੀ ਹੋਈ ਹੈ।
ਲਘੂ ਸਥਾਨ ਕੱਛ ਖੋਦੇ ਗਏ ਓ,
ਮਹਾਰਾਜ ਥੋੜਾ ਜਿਹਾ ਹੀ ਥਾਂ ਜਿਹੜਾ ਹੈ ਉਹ ਖੋਦਿਆ ਗਿਆ, ਉਹਦੀ ਖੁਦਾਈ ਹੋ ਸਕੀ ਹੈ।
ਸੁਨ ਮੋਹਨ ਪਿਤ ਖਰੋ ਸਹਾ ਸਰਾਹਿਓ,
ਸੁਣ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਸ਼ਾਬਾਸ਼, ਸ਼ਲਾਘਾ ਕੀਤੀ, ਆਖਿਆ ਪੁਰਖਾ ਭਲਾ ਭਲਾ ਕੀਤਾ ਹੈ।
ਨੀਕੋ ਥਲ ਸੋਈ ਅਮ ਚਾਹਿਓ,
ਉਹੀ ਥਾਂ ਸੀ ਜਿਹੜੀ ਜਗ੍ਹਾ ਤੇ ਤੁਸੀਂ ਸਰੋਵਰ ਲਾਇਆ ਉਹੀ ਜਗ੍ਹਾ ਸੀ। ਇਹ ਬੜਾ ਪਵਿੱਤਰ ਸਥਾਨ ਹੈ, ਪਾਵਨ ਸਥਾਨ ਹੈ, ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਹਨ, ਗੁਰੂ ਅੰਗਦ ਸਾਹਿਬ ਦੇ ਚਰਨ ਪਏ ਨੇ ਵੱਡਿਆਂ ਸਤਿਗੁਰਾਂ ਦੇ, ਇਹ ਬੜੀ ਪਵਿੱਤਰ ਥਾਂ ਹੈ।
ਲੀਲਾਵਤੀ ਪੁਰੀ ਸ਼ੁਭ ਥਾਨ,
ਇਹ ਬੜੀ ਆਨੰਦਦਾਇਕ ਸ਼ੁਭ ਥਾਂ ਸ਼ੁਭ ਜਗ੍ਹਾ ਹੈ।
ਇਹ ਸਰ ਪਰ ਬਰ ਬਸੇ ਮਹਾਨ,
ਬੜੇ ਬੜੇ ਮਹਾਂਪੁਰਸ਼ਾਂ ਨੇ ਤਪ ਕੀਤਾ ਇਹ ਧਰਤੀ ਤੇ, ਤਦੇ ਤੇ ਉੱਥੇ ਸਰੋਵਰ ਲੱਗਣ ਲੱਗਾ ਹੈ। ਖਬਰੇ ਕਿੰਨੇ ਕ ਤਪਸਵੀਆਂ ਉੱਥੇ ਤਪ ਘਾਲਿਆ, ਧਰਤੀ ਦੀ ਪੁਕਾਰ ਸੀ, ਮਹਾਰਾਜ ਕਿਰਪਾ ਕਰੋ ਆਪਣੇ ਚਰਨ ਪਾ ਕੇ ਮੇਰੇ ਤੇ ਤੀਰਥ ਲਾਵੋ, ਹੁਣ ਉਹਦੀ ਪੁਕਾਰ ਸੁਣੀ ਗਈ ਹੈ।
ਚਿਰੰਕਾਲ ਪਾ ਉਜਰੀ ਪਰੀ,
ਬੜੇ ਲੰਮੇ ਸਮੇਂ ਤੋਂ ਉਜਾੜ ਹੀ ਪਿਆ ਸੀ, ਉਹ ਪਹਿਲਾਂ ਵਸਦੀਆਂ ਸੀ ਨਗਰੀਆਂ ਇੱਥੇ, ਪਰ ਹੁਣ ਤਾਂ ਚਿਰੰਕਾਲ ਤੋਂ ਉੱਥੇ ਉਜਾੜ ਸੀ।
ਅਬ ਇਹ ਵਸੇਗੀ ਬਡਪੁਰੀ,
ਮਹਾਰਾਜ ਜੀ ਕਹਿੰਦੇ ਹੁਣ ਬੜੀ ਵਸੇਗੀ ਨਗਰੀ, ਸੁੱਖ ਨਾਲ ਵਸੇਗੀ। ਗੁਰੂ ਰਾਮਦਾਸ ਸਾਹਿਬ ਤੁਹਾਡੀ ਨਗਰੀ ਸੁੱਖਾਂ ਨਾਲ ਵਸੇਗੀ, ਘੁੱਕ ਵਸੇਗੀ। ਸੁੱਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁੱਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਏਦਾਂ ਧਾਰਨਾ ਪੜ੍ਹਦੇ ਹੁੰਦੇ ਕਈ ਗੁਰਮੁਖ ਪਿਆਰੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹੇ, ਆਖਿਆ ਗੁਰੂ ਰਾਮਦਾਸ ਜੀ ਤੁਹਾਡੀ ਇਹ ਨਗਰੀ ਸੁੱਖਾਂ ਲੱਦੀ ਹੈ, ਇਹ ਸੁੱਖ ਨਾਲ ਵਸੇਗੀ, ਘੁੱਕ ਵਸੇਗੀ। ਜਿੱਥੇ ਹੁਣ ਉਜਾੜ ਹੈ ਨਾ, ਇਹ ਸੁੱਖਾਂ ਨਾਲ ਵਸੇਗੀ। ਪੂਰੇ ਸੰਸਾਰ ਭਰ ਚੋਂ, ਵਿਸ਼ਵ ਭਰ ਤੋਂ ਲੋਕ ਆ ਕੇ ਤੁਹਾਡੇ ਸਥਾਨ ਤੇ ਨਤਮਸਤਕ ਹੋਣਗੇ।
ਸ਼੍ਰੀ ਗੁਰੂ ਅੰਗਦ ਹੋਏ ਕਿਰਪਾਲ।
ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਵੱਡੀ ਭਾਰੀ ਕਿਰਪਾ ਕੀਤੀ,
ਹਮੇਂ ਬਸਾਇਓ ਗੋਇੰਦਵਾਲ।
ਉਹਨਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਗੋਇੰਦਵਾਲ ਸਾਹਿਬ ਲਿਆ ਕੇ ਵਸਾਇਆ। ਇਹਨੂੰ ਭੂਤਾਂ ਦੀ ਨਗਰੀ ਕਹਿੰਦੇ ਸੀ, ਇੱਥੇ ਭੂਤ ਵਸਦੇ ਸੀ। ਗੁਰੂ ਅੰਗਦ ਸਾਹਿਬ ਨੇ ਆਖਿਆ, ਨਾ ਜੀ, ਇਹ ਤਾਂ ਗੋਇੰਦਪੁਰੀ ਹੈ। ਤੋ ਉਹਨਾਂ ਨੇ ਸਾਨੂੰ ਇਸ ਨਗਰੀ ਵਿੱਚ ਵਸਾਇਆ।
ਉਜੜ ਪਰੀ ਬਸਾਵਨ ਕਰੀ।
ਇਹ ਭੂਤਾਂ ਨਾਲ ਉਜੜੀ ਹੋਈ ਨਗਰੀ ਗੁਰੂ ਅੰਗਦ ਸਾਹਿਬ ਦੀ ਕਿਰਪਾ ਨਾਲ ਵਸ ਗਈ ਆ। ਵੇਖੋ ਕੈਸੀ ਸੁੰਦਰ ਵਸੀ ਹੈ।
ਹਮ ਜੁੱਤ ਬਸੀ ਨੀਕ ਇਓ ਪੁਰੀ।
ਸਾਡੇ ਸਮੇਤ ਨਗਰੀ ਭਲੀ ਵਸੀ ਹੈ।
ਨਾਮ ਤੁਮਾਰੇ ਭਰਪੁਰ ਹੋਏ।
ਜਿੱਥੇ ਹੁਣ ਤੁਸੀਂ ਜਾ ਕੇ ਨਗਰ ਵਸਾਇਆ, ਵੇਖਣ ਨੂੰ ਭਾਵੇਂ ਉਜੜਿਆ ਥਾਂ ਜਾਪਦਾ, ਦੂਰ ਦੂਰ ਤੱਕ ਜੰਗਲ ਹੀ ਹੈ, ਪਰ ਹੁਣ ਉਹ ਤੁਹਾਡੇ ਨਾਂ ਤੇ ਵਸੇਗੀ। ਤੁਹਾਡੇ ਨਾਂ ਦੀ ਨਗਰੀ ਸਦਾਵੇਗੀ। ਜਿਹੜੇ ਵੀ ਆਉਣਗੇ ਆਖਣਗੇ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਹੈ, ਰਾਮਦਾਸਪੁਰਾ। ਇਹ ਕਹਿ ਕੇ ਤੁਹਾਡੀ ਨਗਰੀ ਤੁਹਾਡੇ ਨਾਂ ਦੇ ਉੱਤੇ ਪ੍ਰਸਿੱਧ ਹੋਵੇਗੀ।
ਜਗ ਬੋ ਬਿਦ ਤੇ ਤੀਰਥ ਸੋਏ।
ਸੰਸਾਰ ਵਿੱਚ ਬੜੇ ਤੀਰਥ ਨੇ, ਬੜੇ ਪ੍ਰਕਾਰ ਦੇ ਤੀਰਥ ਨੇ।
ਇਮ ਕੈ ਮਹਾ ਆਨੰਦ ਕੋ ਦੀਨ।
ਪਰ ਜਿਹੜਾ ਤੀਰਥ ਤੁਸੀਂ ਲਾ ਕੇ ਆਏ ਹੋ ਗੁਰੂ ਰਾਮਦਾਸ ਜੀ, ਤੁਹਾਡੇ ਇਸ ਤੀਰਥ ਵਰਗਾ ਸੰਸਾਰ ਚ ਕੋਈ ਦੂਸਰਾ ਤੀਰਥ ਨਹੀਂ ਹੈ।
ਸਤਿ ਸ੍ਰੀ ਅਕਾਲ।
ਇਹ ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ। ਕਾਂ ਬਿਰਤੀ ਵਾਲੇ ਵੀ ਇੱਥੇ ਹੰਸ ਬਣਨਗੇ, ਬਬੀਕੀ ਹੋਣਗੇ।
ਇਮ ਕੈ ਮਹਾ ਆਨੰਦ ਕੋ ਦੀਨ।
ਏਦਾਂ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਹਾ ਆਨੰਦ, ਪਰਮ ਆਨੰਦ ਦੀ ਦਾਤ ਬਖਸ਼ੀ।
ਹਰਖੇ ਰਾਮਦਾਸ ਸੁਖ ਪੀਨ।
ਔਰ ਗੁਰੂ ਰਾਮਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ।
ਨਿਜ ਸਮੀਪਈ ਰਾਖਨ ਕਰੇ।
ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਪਾਸ ਹੀ ਰੱਖਿਆ, ਆਖਿਆ ਹੁਣ ਤੁਸੀਂ ਸਾਡੇ ਕੋਲ ਹੀ ਰਹੋ।
ਕਾਜ ਹਜੂਰ ਤਿੰਨੋ ਤੇ ਸਰੇ।
ਕਿਉਂਕਿ ਗੁਰੂ ਰਾਮਦਾਸ ਸਾਹਿਬ ਦੇ ਕੋਲ ਹੁੰਦਿਆਂ ਕੁਝ ਕਾਰਜ ਸਨ ਗੁਰੂ ਅਮਰਦਾਸ ਜੀ ਦੇ, ਜਿਹੜੇ ਇਹਨਾਂ ਦੇ ਹੁੰਦਿਆਂ ਹੀ ਸਬਰ ਨੇ ਸਨ।
ਤਾਂ ਦਿਨ ਤੇ ਥਰੋ ਥਲ ਨੀਵਾ।
ਕਹਿੰਦੇ ਉਸ ਦਿਨ ਤੋਂ ਜਿਹੜੀ ਇਹ ਜਗ੍ਹਾ ਓਨੀ ਕ ਨੀਵੀ ਰਹੀ ਜਿੰਨੀ ਕ ਗੁਰੂ ਰਾਮਦਾਸ ਸਾਹਿਬ ਨੇ ਖੁਦਾਈ ਕਰਵਾਈ।
ਭਇਓ ਰਿਓ ਨੈ ਪੂਰਨ ਥੀਵਾ।
ਪਰ ਉਹ ਜਲ ਉਹਦੇ ਵਿੱਚ ਭਰ ਗਿਆ, ਪਰ ਉਹ ਸਾਰੀ ਸੇਵਾ ਨਹੀਂ ਸੀ ਹੋ ਸਕੀ। ਹਾਂਜੀ,
ਸ਼੍ਰੀ ਗੁਰ ਪਰਮ ਬਿਰਧ ਤਨ ਅਹੇ।
ਗੁਰੂ ਅਮਰਦਾਸ ਸਾਹਿਬ ਜੋ ਪਰਮ ਬਿਰਧ ਅਵਸਥਾ ਨੂੰ ਪ੍ਰਾਪਤ ਹੋ ਗਏ ਨੇ।
ਤਉ ਮਹਾ ਤਪ ਤਪਤੇ ਰਹੇ।
ਬਿਰਧ ਅਵਸਥਾ ਵਿੱਚ ਨੇ ਪਰ ਫਿਰ ਵੀ ਬੜੀ ਤਪੱਸਿਆ ਕਰਦੇ ਮਹਾਰਾਜ, ਬੜੀ ਘਾਲਣਾ ਘਾਲਦੇ। ਗੁਰੂ ਅਮਰਦਾਸ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਇਹ ਪ੍ਰਗਟ ਕਰਕੇ ਵਿਖਾ ਦਿੱਤਾ ਵੀ ਭਗਤੀ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਉਮਰ ਦੀ ਨਹੀਂ ਖੇਡ ਹੁੰਦੀ, ਖੇਡ ਮਨ ਦੀ ਜਗਿਆਸਾ ਦੀ ਹੁੰਦੀ ਹੈ। 72 ਸਾਲ ਦੀ ਉਮਰ ਵਿੱਚ ਗੁਰੂ ਸ਼ਰਨ ਚ ਆਉਂਦੇ ਹੈ, ਪੁੱਠੇ ਪੈਰੀ ਜਾ ਕੇ ਖਡੂਰ ਸਾਹਿਬ ਤੋਂ, ਵੀ ਪਿੱਠ ਨਾ ਹੋਵੇ ਗੁਰੂ ਨਗਰੀ ਚ, ਗਾਗਰ ਭਰ ਕੇ ਲਿਆਉਂਦੇ ਜਲ ਦੇ। 84 ਵਰਿਆਂ ਦੀ ਉਮਰ ਚ ਗੁਰਗੱਦੀ ਤੇ ਬੈਠਦੇ ਨੇ। 22 ਸਾਲ ਸਤਿਗੁਰਾਂ ਨੇ ਗੁਰਿਆਈ ਕੀਤੀ। ਬਿਰਧ ਅਵਸਥਾ ਹੈ ਤਨ ਦੀ, 100 ਸਾਲ ਤੋਂ ਉੱਪਰ ਉਮਰ ਹੋ ਗਈ ਹੈ, ਪਰ ਫਿਰ ਵੀ ਬੜੀ ਕਰੜੀ ਭਾਰੀ ਤਪੱਸਿਆ ਕਰਦੇ ਹਨ।
ਘਰ ਮੈਂ ਠਾਂਡੇ ਰਹੇ ਇਕਾਕੀ।
ਘਰ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਮਹਿਲ ਨੇ ਨਾ, ਚੁਬਾਰਾ ਸਾਹਿਬ ਕਿੱਲੀ ਐ, ਅੱਜ ਵੀ ਗੱਡੀ ਹੋਈ ਕੰਧ ਦੇ ਵਿੱਚ ਉਹ ਪੁਰਾਣੀ, ਤੋ ਦੀਵਾਰ ਤਾਂ ਦੁਬਾਰਾ ਬਣੀ ਪਰ ਕਿੱਲੀ ਉਹੀ ਪੁਰਾਤਨ ਹੈ। ਤੋ ਉਸ ਕਿੱਲੀ ਨੂੰ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋਤੇ ਰਹਿੰਦੇ ਹਨ।
ਕੰਧ ਮੇਕ ਪਕਰੇ ਜਬ ਥਾਕੀ,
ਜਦੋਂ ਬੈਠਿਆਂ ਥੱਕ ਜਾਂਦੇ ਨੇ ਤੇ ਫਿਰ ਮਹਾਰਾਜ ਜੀ ਖਲੋ ਜਾਂਦੇ। ਉਹ ਜਿਹੜੀ ਕੰਧ ਚ ਕਿੱਲੀ ਉਹਨੂੰ ਪਕੜ ਕੇ ਨਾ ਸਿੱਧਾ ਖਲੋ ਜਾਂਦੇ ਉਹਦਾ ਆਸਰਾ ਲੈ ਕੇ।
ਨਿਸਬਾ ਸੁਰ ਮੈਂ ਬੈਸੇ ਥੋੜਾ,
ਰਾਤ ਦਿਨ ਚ ਬੈਠਦੇ ਥੋੜਾ ਹੀ ਨੇ ਮਹਾਰਾਜ, ਜ਼ਿਆਦਾ ਖਲੋਤੇ ਹੀ ਰਹਿੰਦੇ। ਗੁਰੂ ਅਮਰਦਾਸ ਸਾਹਿਬ ਬੈਠਦੇ ਘੱਟ ਨੇ, ਜ਼ਿਆਦਾ ਖਲੋਤੇ ਹੀ ਰਹਿੰਦੇ ਹਨ।
ਖਰੇ ਰਾਏ ਸਤਿਗੁਰ ਤਪ ਕੋਰਾ,
ਔਰ ਖਲੋਤੇ ਰਹਿੰਦੇ, ਖਲੋ ਕੇ ਬੜੀ ਕਰੜੀ ਤਪੱਸਿਆ ਕਰਦੇ ਹਨ।
ਨਰਨ ਅਨੇਕਨ ਦੈ ਉਪਦੇਸ਼,
ਅਨੇਕਾਂ ਨਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ।
ਨਿਜ ਦਾਸਨ ਕੇ ਕਟੇ ਕਲੇਸ਼,
ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਦੇ ਕਲੇਸ਼ ਕੱਟਦੇ ਹਨ।
ਹੀਰੇ ਸੇਵਾ ਸੇਵਕ ਕੇਰੀ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਿਆਂ ਸੇਵਕਾਂ ਦੀ ਸੇਵਾ ਟਹਿਲ ਵੇਖਦੇ ਨੇ।
ਬਖਸ਼ੇ ਪਦਵੀ ਊਚ ਬਡੇਰੀ,
ਜਿਹਦੀ ਸੇਵਾ ਵੇਖਦੇ ਉਹਨੂੰ ਉੱਚੀਆਂ ਪਦਵੀਆਂ ਦੇ ਕੇ ਨਿਵਾਜਦੇ ਨੇ।
ਦੇਸ਼ ਵਿਦੇਸ਼ਨ ਸੰਗਤ ਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਦਰਸ਼ਨ ਪਰਸੇ ਨਰ ਹਰ ਖਾਵੇ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਹਨ।
ਸੇਵਾ ਹਿਤ ਅਨੇਕ ਟਿਗ ਰਹੇ,
ਕਈ ਸਤਿਗੁਰਾਂ ਦੀ ਸੇਵਾ ਕਰਨ ਲਈ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਮਨ ਬਚ ਕਰਮ ਉਪਾਸਤ ਅਹੀ,
ਮਨ ਬਚ ਕਰਮ ਕਰਕੇ ਸਤਿਗੁਰਾਂ ਦੀ ਉਪਾਸ਼ਨਾ ਕਰਦੇ ਹਨ।
ਰਿਦਾ ਸੁਧ ਹੋਵੇ ਤਿਨ ਕੇ,
ਔਰ ਸੇਵਾ ਕਰਦਿਆਂ ਤਿਨਾਂ ਦੇ ਹਿਰਦੇ ਸ਼ੁੱਧ ਹੁੰਦੇ ਨੇ, ਅੰਤਸ਼ਕਰਨ ਸ਼ੁੱਧ ਹੁੰਦੇ ਹਨ।
ਗਿਆਨ ਪਾਏ ਪੇ ਮੁਕਤ ਕਨੇਰ,
ਗਿਆਨ ਪ੍ਰਾਪਤ ਕਰਕੇ ਕਨੇਰੇ ਹੀ ਬਹੁਤੀ ਮੁਕਤੀ ਨੂੰ ਪ੍ਰਾਪਤ ਹੋਏ ਹਨ।
ਦਿੱਲੀ ਪਤ ਪ੍ਰਸੰਨ ਜਿਮ ਹੋਏ,
ਦਿੱਲੀ ਦਾ ਬਾਦਸ਼ਾਹ ਜਿਵੇਂ ਉਧਰ ਪ੍ਰਸੰਨ ਹੋਇਆ।
ਕੀਏ ਉਮਰਾਵ ਬੀਸਿਆਰ ਦੋਏ,
ਉਹਨੇ ਵੀ ਆਪਣੇ 22 ਸੂਬੇਦਾਰ ਜਿਹੜੇ ਸਨ ਬਾਦਸ਼ਾਹ ਨੇ ਥਾਪੇ ਸਨ।
ਇਸ ਜਗ ਕੇ ਨਸ਼ਵਰ ਸੁਖ ਦੀਨੇ,
ਉਹਨੇ ਸੰਸਾਰ ਦੇ ਨਸ਼ਵਰ ਸੁਖ ਆਪਣੇ 22 ਸੂਬੇਦਾਰਾਂ ਨੂੰ ਦਿੱਤੇ ਸਨ।
ਵਡਿਆਈ ਪਦ ਮੈਂ ਥਿਤ ਕੀਨੇ,
ਔਰ ਵਡਿਆਈ ਦੀ ਪਦਵੀ ਵਿੱਚ ਉਹਨਾਂ ਨੂੰ ਥਿਤ ਕੀਤਾ।
ਤਿਮ ਸ਼੍ਰੀ ਅਮਰਦਾਸ ਨਿਜ ਦਾਸ,
ਗੁਰੂ ਅਮਰਦਾਸ ਸਾਹਿਬ ਨੇ ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਨੂੰ,
ਜਿਸ ਪਰ ਭਏ ਪ੍ਰਸੰਨ ਹੁਲਾਸ,
ਜਿਹਨਾਂ ਤੇ ਪ੍ਰਸੰਨ ਹੋਏ ਮੇਹਰਾਂ ਦੇ ਘਰ ਵਿੱਚ ਆਏ।
ਦੋਨੋਂ ਲੋਕਨ ਕੋ ਸੁਖ ਦੀਨ,
ਉਹਨਾਂ ਨੂੰ ਮਹਾਰਾਜ ਜੀ ਨੇ 22 ਮੰਜੀਆਂ ਦੇ ਕੇ ਪ੍ਰਚਾਰਕਾਂ ਦੀਆਂ ਦੋਹਾਂ ਜਹਾਨਾਂ ਦੇ ਸੁਖ ਬਖਸ਼ ਕੇ ਨਿਵਾਜਿਆ।
ਮੰਜੀ ਪਰ ਬੈਠਾਵਨ ਕੀਨ,
ਭਾਈ ਮਾਨਕ ਚੰਦ ਜੀ, ਭਾਈ ਮਥੋ ਮੁਰਾਰੀ ਜੀ, ਇਸੇ ਤਰ੍ਹਾਂ ਮਹਾਰਾਜ ਬਾਬਾ ਸਾਵਣ ਮੱਲ ਸਾਹਿਬ ਜੀ, ਇਹਨਾਂ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ 22 ਮੰਜੀਆਂ ਦੇ ਉੱਤੇ ਬਿਠਾਇਆ।
ਦੇਸ਼ਨ ਭੇਜੇ ਗੁਰੂ ਬਣਾਏ,
ਔਰ ਇਹਨਾਂ ਨੂੰ ਪ੍ਰਚਾਰਕ ਆਗੂ ਬਣਾ ਕੇ ਸਿੱਖ ਧਰਮ ਦੇ ਵੇ ਉਹ ਪਾਤਸ਼ਾਹ ਨੇ ਭੇਜਿਆ ਪ੍ਰਚਾਰ ਕਰਨ ਲਈ ਦੇਸ਼ਾਂ ਵਿਦੇਸ਼ਾਂ ਵਿੱਚ।
ਇਹਾਂ ਗ੍ਰਸਤ ਮੈਂ ਸਭ ਸੁਖ ਪਾਏ,
ਇੱਥੇ ਰਹਿ ਕੇ ਗ੍ਰਸਤ ਵਿੱਚ ਤਿਨਾਂ ਨੇ ਸੁਖ ਪ੍ਰਾਪਤ ਕੀਤੇ।
ਗਨ ਦੇਸ਼ਨ ਪਰ ਹੁਕਮ ਕਰਨ ਤੇ,
ਅਨੇਕਾਂ ਦੇਸ਼ਾਂ ਤੇ ਤਿਨਾਂ ਦੀ ਆਗਿਆ ਵੀ ਚੱਲਦੀ।
ਨਰ ਅਨੇਕ ਮਿਲ ਸੇਵ ਕਰਨ ਤੇ,
ਅਨੇਕਾਂ ਨਰ ਮਿਲ ਕੇ ਤਿਨਾਂ ਦੀ ਸੇਵਾ ਟਹਿਲ ਕਰਦੇ ਹਨ।
ਮੁਕਤ ਪਏ ਸੁਖ ਪਾ ਪਰਲੋਕ,
ਔਰ ਅੱਗੇ ਵੀ ਮੁਕਤੀ ਨੂੰ ਪ੍ਰਾਪਤ ਕਰਕੇ ਪਰਲੋਕ ਦਾ ਸੁਖ ਪ੍ਰਾਪਤ ਕੀਤਾ।
ਐਸੋ ਆਪਣੇ ਸਿੱਖ ਅਸ਼ੋਕ,
ਇਹਨਾਂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸ਼ੋਕ ਤੋਂ ਰਹਿਤ ਕੀਤਾ।
ਦ੍ਵੈ ਬਿੰਸਤ ਮੰਜੀ ਅਧਿਕਾਰ,
22 ਮੰਜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀਆਂ।
ਬੈਠਾ ਰੇ ਗੁਰ ਨਿਜ ਦਰਬਾਰ,
ਆਪਣੇ ਦਰਬਾਰ ਦੇ ਵਿੱਚ ਤਿਨਾਂ ਨੂੰ ਸਨਮਾਨ ਦਿੱਤਾ।
ਪਾਤਸ਼ਾਹ ਦ੍ਵੈ ਲੋਕਨ ਕੇਰੇ,
ਔਰ ਉਹਨਾਂ ਨੂੰ ਦੋਹਾਂ ਜਹਾਨਾਂ ਦੇ ਪਾਤਸ਼ਾਹ ਬਣਾ ਦਿੱਤਾ।
ਇਮ ਪਤਸ਼ਾਹਤ ਕੀਨ ਕਨੇਰੇ,
ਤਾਂ ਗੁਰਦੇਵ ਜੀ ਨੇ ਪਤਸ਼ਾਹਤ ਹੀ ਬਖਸ਼ ਦਿੱਤੀ ਆਪਣੇ ਸੇਵਕਾਂ ਨੂੰ।
22 ਮੰਜਨ ਕੇ ਉਮਰਾਵ,
ਜਿਹੜੇ 22 ਮੰਜੀਆਂ ਦੇ ਪ੍ਰਚਾਰਕ ਨੇ ਭਾਈ ਮਾਨਕ ਚੰਦ ਸਾਵਣ ਮੱਲ ਜੀ ਵਰਗੇ ਮਹਾਂਪੁਰਸ਼,
ਕਰ ਸ਼੍ਰੀ ਗੁਰ ਨਿਜ ਮਹਿਦ ਪ੍ਰਭਾਵ,
ਗੁਰੂ ਅਮਰਦਾਸ ਸਾਹਿਬ ਨੇ ਤਿਨਾਂ ਦਾ ਵੱਡਾ ਪ੍ਰਭਾਵ ਸਿੱਖ ਜਗਤ ਵਿੱਚ ਪ੍ਰਗਟ ਕੀਤਾ। ਹੁਣ ਸੰਕਲਪ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਦੇਣ ਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਇਹ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਤੇ ਸੁਮਤ ਪ੍ਰਦਾਨ ਕਰਨ।